ਪਹੁੰਚਾਉਣਾ ਅਤੇ ਭਾਜਪਾ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਰਟੀ ਦੇ ਮੋਹਰੀ ਸੈੱਲਾਂ ਦੇ ਮੁਖੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੜਗੇ ਨੇ ਕਿਹਾ ਕਿ ਅਜਿਹੀ ਕੋਈ ਟਿੱਪਣੀ ਨਾ ਕੀਤੀ ਜਾਵੇ ਜਿਸ ਨਾਲ ਮਾਹੌਲ ਖਰਾਬ ਹੋਵੇ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਜੁੜੀ ਜਥੇਬੰਦੀ RSS ਲੋਕਾਂ ਨੂੰ ਵੰਡਣ ਦਾ ਕੰਮ ਕਰਦੀ ਹੈ। ਖੜਗੇ ਨੇ ਕਿਹਾ ਕਿ ਸਾਨੂੰ ਆਪਣੀ ਵਿਚਾਰਧਾਰਾ ਨੂੰ ਸਭ ਤੋਂ ਅੱਗੇ ਰੱਖ ਕੇ ਜਨਤਕ ਮੁੱਦਿਆਂ ਤੇ ਲੜਨ ਦੀ ਲੋੜ ਹੈ। ਅਸੀਂ ਲੜਾਂਗੇ ਅਤੇ ਜਿੱਤਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲੜਾਈ ਭਾਜਪਾ ਅਤੇ RSS ਦੀ ਮਾਨਸਿਕਤਾ ਖਿਲਾਫ ਹੈ। ਜੋ ਸਾਡੀ ਹਰ ਇਕਾਈ ਮਜ਼ਬੂਤੀ ਨਾਲ ਖੜੀ ਹੁੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਸਕਦੇ ਹਾਂ। ਸੋਨੀਆ ਗਾਂਧੀ ਦੀ ਅਗਵਾਈ ਹੇਠ ਅਸੀਂ ਰਲ ਕੇ ਉਨ੍ਹਾਂ ਨੂੰ 2004 ਤੇ 2009 ਵਿੱਚ ਲਗਾਤਾਰ 2 ਵਾਰ ਹਰਾਇਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਭਾਰਤ ਜੋੜੋ ਨਿਆਂ ਯਾਤਰਾ ਨੂੰ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਮਾਰਚ ਦੱਸਿਆ ਹੈ। ਖੜਗੇ ਨੇ ਕਿਹਾ ਕਿ ਪਹਿਲਾਂ ਦੀ ਭਾਰਤ ਜੋੜੋ ਯਾਤਰਾ ਵਿੱਚ ਵੱਡੀ ਸਫਲਤਾ ਮਿਲੀ ਸੀ, ਪਰ ਫਿਰ ਵੀ ਭਾਰਤ ਜੋੜੋ ਨਿਆਂ ਯਾਤਰਾ ਕਰਨੀ ਪਈ ਕਿਉਂਕਿ ਮੋਦੀ ਸਰਕਾਰ ਨੇ ਸੰਸਦ ਵਰਗੇ ਕੌਮੀ ਪਲੇਟਫਾਰਮ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਦੇਸ਼ ਦੇ ਬੁਨਿਆਦੀ ਮੁੱਦਿਆਂ ਤੇ ਸੰਸਦ ਵਿੱਚ ਚਰਚਾ ਬੰਦ ਹੈ। ਮਨੀਪੁਰ ਤੋਂ ਲੈ ਕੇ ਸੰਸਦ ਦੀ ਸੁਰੱਖਿਆ, ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਸਾਰੇ ਮੁੱਦਿਆਂ ਤੇ ਚਰਚਾ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਬੁਲੇਟਿਨ ਦੀਆਂ ਚੋਣੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਬਲਿੰਕਨ ਵੱਲੋਂ ਫਲਸਤੀਨੀ ਰਾਜ 'ਚ ਸੁਧਾਰ ਬਾਰੇ ਵਿਚਾਰ ਵਟਾਂਦਰਾ। ਹਿੰਦ ਮਹਾਸਾਗਰ 'ਚ ਤੈਨਾਤ ਹੋਣਗੇ ਬਰਤਾਨੀਆ ਦੇ ਜਹਾਜ਼। ਸੰਸਦੀ ਚੋਣਾਂ 'ਚ ਇਮਰਾਨ ਨੂੰ ਹਾਈਕੋਰਟ ਤੋਂ ਵੀ ਨਹੀਂ ਮਿਲੀ ਰਾਹਤ। ਪਾਕਿਸਤਾਨ ਦੀ ਹਿਰਾਸਤ ਵਿੱਚ 78 ਸਾਲ ਦੀ ਸਜ਼ਾ ਕੱਟ ਰਹੇ ਹਾਫਿਜ਼ ਸਈਦ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
Ta-da!
The Singhs are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood, new season Sunday, watch free on CBC Gem.
ਚੋਖੀ ਸਰਦੀ, ਗਰਮੀ, ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜਿਹੇ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ, ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੇ ਆ, ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੋਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ ਰਜਿਸਟਰ ਕਰੋ।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ। ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਅਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ਼।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit cibc.com/transfer. Conditions and CIBC foreign exchange rates apply. CIBC. Ambitions made real.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਪੰਜਾਬ ਦੀ ਕਿਸਾਨੀ ਦੀ ਗੱਲਬਾਤ ਕਰਾਂਗੇ ਤੇ ਤਕਰੀਬਨ ਪੰਜਾਬ ਦੀ ਕਿਸਾਨੀ ਦੀ ਦੁਰਦਸ਼ਾ ਦਾ ਆਲਮ ਇਹ ਹੈ ਕਿ ਸਦਾ ਤੋਂ ਹੀ ਬਣਿਆ ਆਇਆ। ਸਰ ਛੋਟੂ ਰਾਮ ਹੋਰੀ ਜਦੋਂ ਲਿਖਦੇ ਸੀ ਕਿਸਾਨੀ ਅੰਦੋਲਨ ਦੀਆਂ ਆਪਣੇ ਸਮੇਂ ਦੀਆਂ ਗੱਲਾਂ ਤਾਂ ਉਦੋਂ ਵੀ ਮਸ਼ਹੂਰ ਸੀ, ਪੁਰਾਣੇ ਵੇਲਿਆਂ ਦੀ ਗੱਲ ਕੋਟ ਕਰਕੇ ਕਿ ਭਾਰਤ ਦਾ ਕਿਸਾਨ ਉਦੋਂ ਇਹੀ ਕਹਿੰਦੇ ਸੀ ਕਿ ਕਰਜ਼ੇ 'ਚ ਹੀ ਜੰਮਦਾ, ਕਰਜ਼ੇ 'ਚ ਹੀ ਰਹਿੰਦਾ ਤੇ ਕਰਜ਼ੇ ਦੇ ਵਿੱਚ ਹੀ ਮਰ ਜਾਂਦਾ, ਜਿਉਂਦਾ ਵੀ ਰਹਿੰਦਾ ਤੇ ਕਰਜ਼ੇ 'ਚ ਹੀ ਮਰ ਜਾਂਦਾ। ਕਰਜ਼ਾ ਕਦੇ ਵੀ ਉਹਦਾ ਤਾਂ ਉਮਰ ਸਾਥ ਨਹੀਂ ਛੱਡਦਾ ਤੇ ਮੌਤ ਵੀ ਕਰਜ਼ੇ ਤੋਂ ਨਹੀਂ ਛੁਟਾਉਂਦੀ ਤੇ ਉਸ ਤੋਂ ਬਾਅਦ ਅਗਲੀਆਂ ਪੀੜ੍ਹੀਆਂ ਦੇ ਸਿਰੋਂ ਕਰਜ਼ਾ ਤੁਰਿਆ ਜਾਂਦਾ। ਸੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੁਸੀਂ 416-6207-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਇਸ ਤੇ ਉੱਤੇ ਫੋਨ ਕਰਕੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਮੇਰਾ ਆਪਣਾ ਵੀ ਸੈੱਲ ਨੰਬਰ ਹੈ 7802437033 ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅੱਜ ਅਸੀਂ ਪੰਜਾਬ ਤੋਂ ਇਕਨੋਮਿਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਰਹੇ ਡਾਕਟਰ ਗਿਆਨ ਸਿੰਘ ਹੋਰਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਉਹ ਲਗਾਤਾਰ ਪੰਜਾਬ ਕਿਸਾਨੀ ਨੂੰ ਆਰਥਿਕਤਾ ਦੇ ਪੱਖੋਂ ਉਹਦਾ ਵਿਸ਼ਲੇਸ਼ਣ ਕਰਦੇ ਰਹਿੰਦੇ ਨੇ ਤੇ ਰੀਸੈਂਟਲੀ ਉਹਨਾਂ ਦਾ ਇੱਕ ਪੇਪਰ ਕੋ ਆਥਰ ਉਹਨਾਂ ਨੇ ਕੀਤਾ ਜਰਨਲ ਆਫ ਨੈਸ਼ਨਲ ਡਿਵੈਲਪਮੈਂਟ ਵਿੱਚ ਛਪਿਆ, ਮੈਨੂੰ ਅੱਜ ਸਵੇਰੇ ਪ੍ਰਾਪਤ ਹੋਇਆ ਸੀ ਤੇ ਫਿਰ ਮੈਂ ਡਾਕਟਰ ਸਾਹਿਬ ਨੂੰ ਸੰਪਰਕ ਕੀਤਾ ਤੇ ਉਹਨਾਂ ਨੇ ਮੈਨੂੰ ਫੌਰੀ ਤੌਰ ਤੇ ਅੱਜ ਦਾ ਸਮਾਂ ਦਿੱਤਾ। ਡਾਕਟਰ ਸਾਹਿਬ ਤੁਹਾਡਾ ਰੇਡੀਓ 770 AM ਟੋਰਾਂਟੋ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਮਿਹਰਬਾਨੀ ਤੁਹਾਡੀ
ਜੀ, ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਤੇ ਡਾਕਟਰ ਸਾਹਿਬ, ਪੰਜਾਬ ਦੀ ਕਿਸਾਨੀ ਦੇ ਕਰਜ਼ੇ ਦੇ ਉੱਤੇ ਆਪਾਂ ਬਹੁਤ ਵਾਰ ਗੱਲ ਕੀਤੀ ਆ, ਪਰ ਦਿਨੋ ਦਿਨ ਹਾਲਾਤ ਖਰਾਬ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ। ਹੁਣ ਜਿਹੜਾ ਤੁਹਾਡਾ ਨਵਾਂ ਰਿਸਰਚ ਪੇਪਰ ਆਇਆ ਜੀ, ਉਹਦੀਆਂ ਕੀ ਇੰਡੀਕੇਸ਼ਨਸ ਨੇ?
ਇਹ ਸਿੱਧੂ ਸਾਹਿਬ, ਜਿਹੜੀ ਤੁਸੀਂ ਪਹਿਲੇ ਕੋਟੇਸ਼ਨ ਦੇ ਰਹੇ ਸਰ ਛੋਟੂ ਰਾਮ ਦਾ ਨਾਂ ਲੈ ਕੇ, ਇਹ ਦਰਅਸਲ ਉਹ ਇੱਕ ਕਲਾਸਿਕ ਵਰਕ ਹੈ ਨੈਟਨਿੰਗ ਫਾਰਮਰ ਤੇ ਐਮਐਲ ਡਾਰਲਿੰਗ ਦਾ, ਪੰਜਾਬ ਦੇ ਕਿਸਾਨ ਬਾਰੇ ਸੀ, ਬਾਅਦ ਚ ਉਹਨੂੰ ਫਿਰ ਇੰਡੀਆ ਬਾਰੇ ਕਹਿਣ ਲੱਗੇ ਵੀ ਪੰਜਾਬ ਬਹੁਤੇ ਕਿਸਾਨ ਕਰਜ਼ੇ ਜੰਮਦੇ ਆ, ਕਰਜ਼ੇ ਚ ਰਹਿੰਦੇ ਆ ਤੇ ਆਉਣ ਵਾਲੀ ਪੀੜ੍ਹੀ ਲਈ ਕਰਜ਼ਾ ਛੱਡ ਕੇ ਮਰ ਜਾਂਦੇ ਆ। ਹੁਣ ਤੱਕ ਮੈਂ ਅਧਿਐਨ ਕੀਤਾ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਬਾਰੇ, ਉਹ ਚੋ ਜਿਹੜੀ ਗੱਲ ਸਾਹਮਣੇ ਆਉਂਦੀ ਹੈ, ਪਹਿਲੀ ਗੱਲ ਤਾਂ ਖੇਤੀਬਾੜੀ ਚ ਤਿੰਨ ਧਿਰਾਂ ਨੇ, ਕਿਸਾਨ ਨੇ, ਖੇਤ ਮਜ਼ਦੂਰ ਆ ਤੇ ਪਿੰਡ ਛੋਟਾ ਕਾਰੀਗਰ ਹੈ। ਇਹਨਾਂ ਚੋ ਜੇ ਮੈਂ ਲਵਾਂ ਕਿ ਸਮਾਂਤ ਤੇ ਛੋਟੇ ਕਿਸਾਨ ਮਾਰਜਨਲ ਐਂਡ ਸਮਾਲ ਫਾਰਮਰਸ, ਐਗਰੀਕਲਚਰ ਵਰਕਰਸ ਤੇ ਰੂਰਲ ਆਰਟੀਜ਼ਨਸ, ਤਿੰਨ ਧਿਰਾਂ ਛੋਟੇ ਕਾਰੀਗਰ, ਤਾਂ ਤਿੰਨਾਂ ਦਾ ਬਹੁਤਾ ਵੱਡਾ ਹਿੱਸਾ ਕਰਜ਼ੇ ਤੇ ਗਰੀਬੀ ਜੰਮਦਾ, ਕਰਜ਼ੇ ਤੇ ਗਰੀਬੀ ਚ ਔਖੀ ਦਿਨ ਕੱਟੀ ਕਰਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਰਜ਼ੇ ਦੀ ਵੱਡੀ ਪੰਡ ਅਤੇ ਅਸਹਿ ਗਰੀਬੀ ਛੱਡ ਕੇ ਜਾਂ ਤਾਂ ਤੰਗੀਆਂ ਤੁਰਸੀਆਂ ਵਾਲੀ ਮੌਤ ਮਰ ਜਾਂਦਾ, ਜਾਂ ਇਹਨਾਂ ਚੋਂ ਕੁਝ ਲੋਕ ਖੁਦਕਸ਼ੀਆਂ ਵੀ ਕਰ ਰਹੇ ਨੇ। ਜਿਹੜਾ ਕੁਛ ਹੁਣ ਪੰਜਾਬ ਦੇ ਤਿੰਨੇ ਧਿਰਾਂ ਸਿਰ ਕਰਜ਼ੇ ਦੇ ਅਧਿਐਨ ਦੱਸਦੇ ਨੇ,
ਜੀ ਤੇ ਡਾਕਟਰ ਸਾਹਿਬ ਇਹਦੇ ਵਿੱਚ ਅੰਕੜੇ ਬੜੇ ਆਏ ਤੇ ਬੜਾ ਹਾਈਐਸਟ ਨੰਬਰ ਗਿਆ ਇੰਡੀਆ ਭਰ ਦੇ ਵਿੱਚੋਂ, ਹਾਲਾਂਕਿ ਪੰਜਾਬ ਦੇ ਵਿੱਚ MSP ਵੀ ਮਿਲਦੀ ਆ, ਬਾਕੀ ਭਾਰਤ ਵਿੱਚ ਓਦਾਂ ਦੀ ਗੱਲ ਹੈ ਨੀ ਜਿਵੇਂ ਹਰਿਆਣਾ ਪੰਜਾਬ ਤੇ ਸ਼ਾਇਦ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ ਵੀ ਹੈ, ਤੇ ਪਹਿਲਾਂ ਉਹਨੂੰ ਆਧਾਰ ਬਣਾ ਕੇ ਗੱਲ ਕਰੀਏ ਜਾਂ ਆਪਾਂ ਪਹਿਲਾਂ ਕਰਜ਼ੇ ਦੀ ਕੀ ਸਿਚੁਏਸ਼ਨ ਉਹਦੇ ਤੇ ਗੱਲ ਕਰੀਏ, ਕਿਉਂਕਿ ਨੰਬਰ ਹਾਈਐਸਟ ਆ ਰਹੇ।
ਜਿਹੜਾ ਤੁਸੀਂ ਠੀਕ ਸਮਝਦੇ ਉਹ ਕਰ ਲਓ, ਜਿਹੜੀ ਪਹਿਲਾਂ ਤੁਸੀਂ ਆਪਾਂ ਉਹਦੇ ਲਈ ਕਰ ਲੈਂਦੇ, ਜਿਹੜਾ ਕਹਿੰਦੇ ਹੋ ਬਈ
MSP ਦੇ ਹੋਣ ਕਰਕੇ ਵੀ
ਬਈ ਨੰਬਰ ਜ਼ਿਆਦਾ ਹੈ ਜਾਂ ਪਰਸੈਂਟੇਜ ਜ਼ਿਆਦਾ ਹੈ ਜਿਹੜੇ 100 ਡੈਟਰ ਨੇ, ਤੁਸੀਂ ਇੱਥੇ ਇੰਡੀਆ ਚ ਪੰਜਾਬ ਟ੍ਰਿਬਿਊਨ ਚ ਕੰਮ ਕੀਤਾ ਹੈਗਾ ਤੇ ਤੁਸੀਂ ਇਕੋਨਮੀ ਬਾਰੇ ਇੱਥੋਂ ਦੇ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ। ਜਿਹੜੀ ਨਿਊ ਐਗਰੀਕਲਚਰ ਟੈਕਨੋਲੋਜੀ ਸੀ ਇਹ ਭਾਰਤ ਦੀਆਂ ਅਨਾਜ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਪਣਾਈ ਗਈ ਸੀ ਜਦੋਂ 1960 ਚੋਂ ਇਹ ਅਨਾਜ ਦੀ ਭਾਰੀ ਥੋੜ ਹੋ ਗਈ ਸੀ, ਕਿਉਂਕਿ ਪਹਿਲੇ 5 ਸਾਲਾਂ ਯੋਜਨਾ ਚ ਟੋਪ ਪ੍ਰਾਇਰਟੀ ਐਗਰੀਕਲਚਰ ਸੈਕਟਰ ਦੀ ਡਿਵੈਲਪਮੈਂਟ ਨੂੰ ਦਿੱਤੀ ਗਈ, ਦੂਜੀ ਚ ਇੰਡਸਟਰੀਅਲ ਡਿਵੈਲਪਮੈਂਟ ਨੂੰ ਕਰਤੀ ਜਿਹਦੇ ਕਰਕੇ ਅਨਾਜ ਦੀ ਥੋੜ ਆਈ। 1962 ਤੋਂ ਲੈ ਕੇ 1964 ਤੱਕ 2 ਸਾਲਾਂ ਸੋਕਾ ਪਿਆ, ਅਨਾਜ ਦੀ ਇੰਨੀ ਥੋੜ ਆ ਗਈ ਕਿ ਭਾਰਤ ਸਰਕਾਰ ਠੂਠਾ ਫੰਡ ਵਰਗੀ ਨੌਤ ਦਾ ਸਾਹਮਣਾ ਕਰ ਰਹੇ ਸੀ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣ ਲਈ। ਅਖੀਰ ਤੇ ਜਾ ਕੇ ਅਮਰੀਕਾ ਤੋਂ PL-40 ਥੱਲੇ ਅਨਾਜ ਮੰਗਵਾਇਆ ਅਤੇ ਉਹਨੂੰ ਪ੍ਰੋਬਲਮ ਨੂੰ ਓਵਰਕਮ ਕਰਨ ਲਈ ਫੇਰ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਨਿਊ ਐਗਰੀਕਲਚਰ ਟੈਕਨੋਲੋਜੀ ਜਾਂ ਨਿਊ ਐਗਰੀਕਲਚਰ ਸਟ੍ਰੈਟਜੀ ਅਪਣਾਈ ਜਾਵੇ। ਜਿਹੜੀ SIFM ਅਤੇ ਨਿਊ ਐਗਰੀਕਲਚਰ ਪ੍ਰੈਕਟਿਸ ਦਾ ਇੱਕ ਪੈਕੇਜ ਸੀ, ਹਾਈ ਯੀਲਡਿੰਗ ਵਰਾਇਟੀ ਸੀਡਸ, ਅਸ਼ਿਓਰਡ ਇਰੀਗੇਸ਼ਨ, ਯੂਜ਼ ਆਫ ਕੈਮੀਕਲ ਫਰਟੀਲਾਈਜ਼ਰ, ਇਨਸੈਕਟੀਸਾਈਡਜ਼, ਪੈਸਟੀਸਾਈਡਜ਼, ਹਰਬੀਸਾਈਡਜ਼, ਮਸ਼ੀਨਰੀ ਐਂਡ ਮਾਡਰਨ ਐਗਰੀਕਲਚਰ ਪ੍ਰੈਕਟਿਸ ਦਾ ਪੈਕੇਜ ਸੀ। ਜਦੋਂ ਇਹ ਸਭ ਤੋਂ ਪਹਿਲਾਂ ਪੰਜਾਬ ਚ ਅਪਣਾਇਆ ਗਿਆ ਇਹਨੇ ਜਿਹੜਾ ਹੈਗਾ ਦੇਸ਼ ਦੇ ਅਨਾਜ ਦੀਆਂ ਲੋੜਾਂ ਨੂੰ ਪੂਰਾ ਕੀਤਾ ਤੇ ਇੰਨੀ ਕਾਮਯਾਬ ਹੋਈ ਕਿ ਇਕੱਲੀ ਕਣਕ ਦੇ ਸੰਬੰਧ ਚ ਅਪਣਾਈ ਗਈ ਸੀ, ਮੁੜ ਕੇ ਜਿਹੜੀ ਝੋਨੇ ਦੀ ਫਸਲ ਹੈ ਉਹ ਵੀ ਪੰਜਾਬ ਦੇ ਸਿਰ ਮੜ ਦਿੱਤੀ ਗਈ ਥਰੂ MSP ਤੇ ਇਹ ਤੁਸੀਂ ਜ਼ਿਆਦਾ ਪ੍ਰਪੋਰਸ਼ਨ ਅੰਡਰ ਡੈਟ ਦੀ ਗੱਲ ਕੀਤੀ ਹੈ। ਜਿਹੜੀ ਇਹ ਟੈਕਨੋਲੋਜੀ ਹੈ ਕੋਸਟਲੀ ਹੈ, ਮਸ਼ੀਨਰੀ ਕੋਸਟਲੀ ਹੈ, ਇਹ ਨਵੇਂ ਹਾਈ ਯੀਲਡਿੰਗ ਵਰਾਇਟੀ ਸੀਡਸ ਕੋਸਟਲੀ ਨੇ, ਇਹ ਕੈਮੀਕਲ ਫਰਟੀਲਾਈਜ਼ਰ ਬਹੁਤ ਜ਼ਿਆਦਾ ਕੋਸਟਲੀ ਹੈ, ਡੀਜ਼ਲ ਕੋਸਟਲੀ ਹੈ, ਸਾਰਾ ਕੁਝ ਕੋਸਟਲੀ। ਜੇ ਨਵੀਂ ਅਮਰੀਕਾ ਦੀ ਟੈਕਨੋਲੋਜੀ ਵੱਡੇ ਪੱਧਰ ਤੇ ਪੰਜਾਬ ਚ ਅਪਣਾਈ ਗਈ ਹੈ ਤਾਂ ਸੁਭਾਵਿਕ ਤੌਰ ਤੇ ਇੱਥੇ ਕਰਜ਼ਾ ਹੋਣਾ ਸੀ। ਤੇ ਇੱਕ ਕੁਛ ਸਧਾਰਨ ਲੋਕ ਗੱਲ ਕਰਦੇ ਨੇ ਕਿ ਪਹਿਲਾਂ ਲੋਕ ਜਿਹੜਾ ਹੈਗਾ ਜ਼ਮੀਨਾਂ ਗਹਿਣੇ ਕਰਦੇ ਸੀ, ਅੱਜ ਕੱਲ ਤਾਂ ਕਦੇ ਜ਼ਮੀਨ ਵੀ ਗਹਿਣੇ ਨੀ ਹੁੰਦੀ ਦੇਖੀ, ਨਾ ਉਹ ਵੱਡੇ ਭੁਲੇਖ ਚ ਨੇ। ਜੇ ਉਹ ਦੇਖਣਾ ਚਾਹੁੰਦੇ ਨੇ ਕਿ ਜ਼ਮੀਨਾਂ ਕਿੱਥੇ ਗਹਿਣੇ ਹੁੰਦੀਆਂ ਨੇ ਤਾਂ ਰੈਵਨਿਊ ਰਿਕਾਰਡ ਦੇਖਣੇ ਚਾਹੀਦੇ ਆ ਕਿ ਉੱਥੇ ਰੈਡ ਐਂਟਰੀ ਕਿੰਨੀ ਕੁ ਹੈ, ਉਹ ਸਾਰੇ ਸਾਰਾ ਬੈਂਕਾਂ ਨੂੰ ਮੋਰਟੇਜ ਕਰਕੇ ਕਰਜ਼ਾ ਉਧਰੋਂ ਆ ਰਿਹਾ ਹੈਗਾ।
ਓਕੇ, ਸਰੈਂਡਰ ਕੀਤੀ ਹੋਈ ਹੈ ਇਹ ਜ਼ਮੀਨ?
ਹਾਂਜੀ, ਰੈਡ ਐਂਟਰੀ ਦੇ ਨੇ ਤਕਰੀਬਨ ਇਹ ਫਾਰਮਰ ਜਿਹੜੇ ਹੈਗੇ ਉਹਦੇ ਜ਼ਮੀਨ ਮੋਰਟੇਜ ਹੋਈ ਹੈ ਬੈਂਕਾਂ ਕੋਲ, ਜਿੱਥੋਂ ਉਹਨਾਂ ਨੂੰ ਲਿਮਿਟ ਬਣ ਜਾਂਦੀ ਹੈ ਉੱਥੋਂ ਲੋਨ ਲੈਂਦੇ ਹੈਗੇ।
ਜੀ ਤੇ ਡਾਕਟਰ ਸਾਹਿਬ, ਜਿਵੇਂ ਹੁਣ ਤੁਸੀਂ ਇੱਕ ਗੱਲ ਦੀ ਤਾਂ ਇੰਡੀਕੇਸ਼ਨ ਕਾਫੀ ਹੱਦ ਤੱਕ ਕਲੀਅਰ ਕਰਤੀ ਕਿ ਚਾਹੇ ਮੋਟੇ ਤੌਰ ਤੇ ਸਾਨੂੰ ਸ਼ਹਿਰੀ ਬੰਦਿਆਂ ਨੂੰ ਜਾਂ ਜਿਹੜੇ ਅਖਬਾਰਾਂ ਮੈਗਜ਼ੀਨ ਪੜ੍ਹ ਕੇ ਸੋਚਦੇ ਆ ਕਿ ਸਾਨੂੰ ਸਭ ਕੁਝ ਪਤਾ ਲੱਗ ਗਿਆ, ਅਸੀਂ ਸਮਝਦੇ ਹਾਂ MSP ਮਿਲੀ ਜਾਂਦੀ ਹੈ, ਹੋਰ ਸੂਬਿਆਂ ਚ ਹੈ ਨੀ, ਇਹਦਾ ਮਤਲਬ ਇਹਨਾਂ ਦਾ ਲਾਈਫ ਸਟਾਈਲ ਹੀ ਖਰਾਬ ਹੈ। ਮੋਟੀ ਗੱਲ ਇਹ ਕਹਿ ਕੇ ਕਿਸਾਨੀ ਦਾ ਮਸਲੇ ਦਾ ਬਹੁਤਾ ਅਸੀਂ ਭੋਗ ਪਾ ਹੀ ਦਿੰਦੇ ਹਾਂ ਕਿ ਫਾਈਲ ਕਲੋਜ਼ ਕਰੋ, ਵੀ ਇਹਨਾਂ ਦੀ ਫਜ਼ੂਲ ਖਰਚੀ ਆ, ਪੰਜਾਬੀ ਵੈਸੇ ਹੀ ਫੁੱਕ ਰਹੇ ਆ, ਤੇ ਇਸ ਕਰਕੇ ਇਹਨਾਂ ਦਾ ਕਰਜ਼ੇ ਦੀ ਇਹ ਹਾਲਤ ਬਣੀ ਹੋਈ ਹੈ, ਬਹੁਤੇ ਲੋਕਾਂ ਤੱਕ ਤਾਂ ਇਹੀ ਉਹਨਾਂ ਦੀ ਰਾਏ ਹੈ। ਤੇ ਜੇ ਹੁਣ ਤੁਸੀਂ ਜਿਵੇਂ ਆਹ ਨੰਬਰ ਦੱਸੇ ਆ ਵੀ ਕਿੰਨੀ ਕਿੰਨੀ ਜੋਤ ਜਾਂ ਕਿੰਨਾ ਆਪਾਂ ਜਿਹਨੂੰ ਕਹਿ ਦਿੰਦੇ ਹੁੰਦੇ ਆ ਕਿ ਲੈਂਡ ਹੋਲਡਿੰਗ ਕਿੰਨੀ ਆ, ਤੇ ਉਹਦੇ ਹਿਸਾਬ ਨਾਲ ਪਰਸੈਂਟੇਜ ਦੀ ਬਹੁਤੀ ਮਾਰ ਕਿੱਥੇ ਆ, ਕੁਝ ਉਹ ਅੰਕੜੇ ਵੀ ਸਾਡੇ ਨਾਲ ਸਾਂਝੇ ਕਰ ਦੋ ਜੀ, ਵੀ ਕਿੱਥੇ ਕਿੱਥੇ ਕਿੰਨੇ ਕਿੰਨੇ ਪਰਸੈਂਟ ਮਾਰਜਨਲਾਈਜ਼ ਫਾਰਮਰ ਕਿਹਨੂੰ ਕਹਿੰਦੇ ਆ ਤੇ ਲੋ ਲੈਵਲ ਦਾ ਫਾਰਮਰ ਕਿਵੇਂ ਹੁੰਦਾ ਹੈ? ਹਾਂਜੀ, ਲੋ ਲੈ
ਮੈਂ ਤੁਹਾਨੂੰ ਗੱਲ ਦੱਸਦਾ। ਇੱਕ ਤਾਂ ਪਹਿਲਾਂ ਆਪਾਂ ਭੁਲੇਖਾ ਦੂਰ ਕਰੀਏ ਉਹਨਾਂ ਸੱਜਣਾਂ ਦਾ ਜਿਹਨਾਂ ਨੂੰ ਇਹ ਹੈ ਕਿ ਪੰਜਾਬ ਦੇ ਕਿਸਾਨ ਫੁੱਕ ਰਹੇ ਨੇ ਤੇ ਪੰਜਾਬ ਦੇ ਕਿਸਾਨ ਵਿਆਹਾਂ ਚ ਇਹ ਮਰਗ ਦੇ ਭੋਗਾਂ ਦੇ ਬਹੁਤਾ ਫਾਇਦਾ ਖਰਚ ਕਰਦੇ ਨੇ। ਥੋੜੇ ਲੋਕ ਨੇ ਜਿਹੜੇ ਬਹੁਤ ਵੱਡੇ ਕਿਸਾਨ ਨੇ ਜਾਂ ਜਿਹਨਾਂ ਦੀ ਨਾਨ ਫਾਰਮ ਇਨਕਮ ਜ਼ਿਆਦਾ ਹੈਗੀ ਤੇ ਉਹ ਪੈਸਾ ਜ਼ਿਆਦਾ ਖਰਚਦੇ ਨੇ, ਵੱਡੀ ਗਿਣਤੀ ਉਹਨਾਂ ਕਿਸਾਨਾਂ ਦੀ ਹੈਗੀ। ਅੱਜ ਕੱਲ ਤਾਂ ਕੜਾਕੇ ਦਾ ਠੰਡ ਚੱਲ ਰਹੀ ਹੈ ਜਾਂ ਗਰਮੀ ਚ ਵੀ ਇਹਨਾਂ ਦੇ ਘਰਾਂ ਚ ਵਿਆਹ ਹੁੰਦਾ ਤਾਂ ਜਿੱਥੇ ਵਿਆਹ ਵਾਲਾ ਸਮਾਗਮ ਹੁੰਦਾ ਕਨਾਤ ਦੇ ਥੱਲੇ ਜਾਂ ਕਿਸੇ ਹੋਰ ਛੋਟੀ ਮੋਟੀ ਬਿਲਡਿੰਗ ਥੱਲੇ, ਉੱਥੇ ਵੜਦੇ ਸਾਰ ਇੱਕ ਬੜਾ ਸਾਰਾ ਟਾਪਾ ਪਿਆ ਹੁੰਦਾ, ਉਹ ਚ ਪਾਣੀ ਹੁੰਦਾ, ਪਾਣੀ ਚ ਬਰਫ਼ ਦਾ ਵੱਡਾ ਸਾਰਾ ਸਿੱਲੀ ਪਾਈ ਹੁੰਦੀ ਹੈ ਜੀ, ਸੇਫ ਕਰ ਰਹੇ ਹੁੰਦੇ ਆ। ਜਿਹੜੇ ਸਾਡੇ ਵਰਗੇ ਸ਼ਹਿਰ ਵਾਲੇ ਬੰਦੇ ਜਾਂਦੇ ਨੇ ਉਹ ਸ਼ਗਨ ਤਾਂ ਦਿੰਦੇ ਆ ਕਿਉਂਕਿ ਉਹਨਾਂ ਬੰਦਿਆਂ ਨਾਲ ਉਹਨਾਂ ਨੇ ਵਰਤਣਾ ਜਾਂ ਸਮਾਜਿਕ ਰਿਸ਼ਤੇਦਾਰੀਆਂ ਕਰਕੇ ਜਾਂ ਆਰਥਿਕ ਰਿਸ਼ਤੇਦਾਰੀਆਂ ਕਰਕੇ, ਕਹਿੰਦੇ ਜੀ ਆਰਥਿਕ ਫਾਇਦੇ ਵੀ ਉਹਨਾਂ ਬੰਦੇ ਤੋਂ ਲੈਣੇ ਹੁੰਦੇ, ਉਹਨਾਂ ਨੂੰ ਵਰਤਣਾ ਹੁੰਦਾ ਤੇ ਪਰ ਉੱਥੇ ਖਾਂਦੇ ਪੀਂਦੇ ਕੁਛ ਨੀ ਕਿਉਂਕਿ 2 ਮਿਠਾਈਆਂ ਵਿਆਹਾਂ ਚ ਬਹੁਤ ਅਹਿਮ ਮੰਨੀਆਂ ਜਾਂਦੀਆਂ ਨੇ ਛੋਟੇ ਲੋਕਾਂ ਦੇ ਜਿਹੜੇ ਘੱਟ ਆਮਦਨ ਵਾਲੇ ਆ ਉਹ ਹੈ ਰਸਗੁੱਲੇ ਤੇ ਗੁਲਾਬ ਜਾਮਣਾਂ ਦੇ। ਉੱਥੇ ਮੱਕੀ ਇੰਨੀ ਕੁ ਹੁੰਦੀ ਹੈ ਰਸ ਗੁਲਾਬ ਜਾਮਣਾ ਦੇ ਰਸਗੁੱਲੇ ਦਾ ਰੰਗ ਇੱਕੋ ਜਿਹਾ ਹੀ ਹੋਇਆ ਪਿਆ ਹੁੰਦਾ ਤੇ ਉਹਨਾਂ ਨੂੰ ਬਾਹਰੋਂ ਗਿਆ ਬੰਦਾ ਬਿਲਕੁਲ ਨੀ ਖਾਂਦਾ। ਇੱਕ ਜਿੱਥੇ ਸਾਡਾ ਲਿਵਿੰਗ ਦਾ ਮਿਨੀਮਮ ਲੈਵਲ ਹੁੰਦਾ ਸਰਵਾਈਵ ਕਰਨ ਲਈ, ਉੱਥੇ ਇੱਕ ਕਲਚਰਲ ਮਿਨੀਮਮ ਲੈਵਲ ਵੀ ਹੁੰਦਾ। ਇਹ ਲੋਕ ਤਾਂ ਬਹੁਤ ਹੀ ਘੱਟ ਪੈਸਾ ਜਿਹੜਾ ਹੈਗਾ ਖਰਚਦੇ ਨੇ, ਤੇ ਇੰਨੇ ਪੈਸੇ ਚ ਤਾਂ ਜਿਹੜੇ ਬੜੇ ਲੋਕ ਨੇ ਉਹਨਾਂ ਦਾ ਇੱਕ ਰੈਸਟੋਰੈਂਟ ਦੇ ਵਿੱਚ ਜਾਂ ਇੱਕ ਛੋਟੀ ਮੋਟੀ ਬਰਥ ਪਾਰਟੀ ਦੇ ਵੀ ਉਹ ਉਦੋਂ ਵੱਧ ਪੈਸੇ ਖਰਚ ਲੈਂਦੇ ਨੇ, ਹੈ ਨਾ ਜੀ, ਉਸ ਤਰ੍ਹਾਂ ਦੀ ਗੱਲ ਹੈਗੀ। ਇਸ ਲਈ ਜਿਹੜੀ ਉਹ ਗੱਲ ਹੈ ਉਹ ਨਿਰਾ ਝੂਠ ਹੈ ਜਾਂ ਗਲਤ ਪ੍ਰਚਾਰ ਹੈ। ਦੂਜੇ ਪਾਸੇ ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਵੀ ਕਰਜ਼ੇ ਦਾ ਭਾਰ ਕਿੱਥੇ ਜ਼ਿਆਦਾ ਹੈ, ਅਸੀਂ ਅਧਿਐਨ ਕੀਤਾ ਹੈ ਡਿਫਰੈਂਟ ਫਾਰਮਿੰਗ ਕੈਟੇਗਰੀ ਦਾ ਹੈਗਾ, ਇਹ ਜਿਹੜਾ ਹੈਗਾ ਮਾਰਜਨਲ, ਸਮਾਲ, ਸੈਮੀ ਮੀਡੀਅਮ, ਮੀਡੀਅਮ ਤੇ ਲਾਰਜ ਫਾਰਮ ਕੈਟੇਗਰੀ, ਤੇ ਜਿਹੜੀ ਅਸੀਂ ਲਿਆ ਮਾਰਜਨ ਫਾਰਮ ਕੈਟੇਗਰੀ 2.5 ਏਕੜ ਤੱਕ ਤੇ ਸਮਾਲ ਫਾਰਮ ਕੈਟੇਗਰੀ 2.5 ਤੋਂ 5 ਤੇ ਸੈਮੀ ਮੀਡੀਅਮ 5 ਤੋਂ 10, ਮੀਡੀਅਮ 10 ਤੋਂ 15, 15 ਤੋਂ ਉੱਪਰ ਵੱਡੇ ਫਾਰਮਰ। ਤਕਰੀਬਨ ਪੰਜਾਬ ਦੇ ਤਿੰਨੇ ਖੇਤਰਾਂ ਚ ਲੋ ਪ੍ਰੋਡਕਟੀਵਿਟੀ, ਮੀਡੀਅਮ ਪ੍ਰੋਡਕਟੀਵਿਟੀ ਤੇ ਹਾਈ ਪ੍ਰੋਡਕਟੀਵਿਟੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਚ ਕਰਜ਼ੇ ਥੱਲੇ ਹੈ, ਘੱਟੋ ਘੱਟ 80% ਦੇ ਨਜ਼ਦੀਕ ਹੈ, ਤੇ ਉੱਪਰਲਾ 2 ਜਿਹੜਾ ਹੈਗਾ ਉਹ 90% ਜਾਂ 90% ਤੋਂ ਵੀ ਜ਼ਿਆਦਾ ਫਾਰਮਰ ਕਰਜ਼ੇ ਥੱਲੇ ਨੇ। ਪਰ ਜੇ ਕਰਜ਼ੇ ਦਾ ਵਜ਼ਨ ਦੇਖਿਆ ਜਾਵੇ ਤਾਂ ਆਮ ਤੌਰ ਤੇ ਹੁੰਦਾ ਕਿ ਜੇ ਅਸੀਂ ਪਰ ਓਨ ਡੇਕੜ ਦੇਖੀਏ, ਪਰ ਓਨ ਡੇਕੜ ਕਿੰਨਾ ਕਰਜ਼ਾ ਹੈ, ਪਰ ਓਪਰੇਟਡ ਏਕੜ ਕਿੰਨਾ ਖਰਚਾ ਹੈ, ਤਾਂ ਸਾਨੂੰ ਪਤਾ ਲੱਗੂਗਾ ਜਿਹੜੀ ਮਾਰਜਨਲ ਤੇ ਸਮਾਲ ਫਾਰਮ ਕੈਟੇਗਰੀ ਹੈ ਇਹਨਾਂ ਮੈਂ ਕਰਜ਼ੇ ਦਾ ਵਜ਼ਨ ਜ਼ਿਆਦਾ ਹੈ। ਕਿਉਂਕਿ ਜਦੋਂ ਅਸੀਂ ਲਾਰਜ ਫਾਰਮ ਕੈਟੇਗਰੀ ਤੋਂ ਥੱਲੇ ਵੱਲ ਮਾਰਜਨ ਫਾਰਮ ਕੈਟੇਗਰੀ ਵੱਲ ਆਉਂਦੇ ਹਾਂ ਤਾਂ ਉਹਨਾਂ ਦਾ ਪਰ ਏਕੜ ਜਿਹੜਾ ਕਰਜ਼ਾ ਹੈ ਉਹ ਵੱਧਦਾ ਜਾਂਦਾ, ਭਾਵੇਂ ਉਹਦਾ ਕੁੱਲ ਕਰਜ਼ਾ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਅਮਾਊਂਟ ਘੱਟ ਹੁੰਦਾ ਹੈਗਾ। ਸਾਨੂੰ 2 ਗੱਲਾਂ ਚ ਹੋਰ ਡਿਫਰੈਂਸ਼ੀਏਟ ਕਰਨਾ ਚਾਹੀਦਾ, ਉਹ ਹੈ ਉਧਾਰ ਅਤੇ ਕਰਜ਼ਾ। ਜਿੰਨੇ ਵੀ ਲੋਨ ਲੈਂਦੇ ਹਾਂ ਉਹਨਾਂ ਟਾਈਮ ਪੀਰੀਅਡ ਹੁੰਦਾ ਕਿ ਉਹ 6 ਮਹੀਨੇ ਚ ਮੋੜਨੇ ਨੇ, ਸਾਲ ਚ ਮੋੜਨੇ ਹੈ ਜਾਂ ਕੋਈ ਹੋਰ ਟਾਈਮ ਪੀਰੀਅਡ, ਜੇ ਉਸ ਟਾਈਮ ਲਈ ਉਹ ਉਧਾਰ ਹੁੰਦਾ, ਜੇ ਟਾਈਮ ਤੇ ਨਾ ਮੁੜਿਆ ਜਾ ਸਕੇ ਉਹ ਕਰਜ਼ਾ ਹੁੰਦਾ। ਜਿਹੜਾ ਇਹ ਅਧਿਐਨ ਹੈ ਇਹ ਕਰਜ਼ੇ ਦਾ ਅਧਿਐਨ ਹੈ, ਲੋਨਸ ਦਾ ਅਧਿਐਨ ਨਹੀਂ ਹੈਗਾ, ਇਹ ਉਹ ਕਰਜ਼ਾ ਜਿਹੜਾ ਮੋੜਿਆ ਨਹੀਂ ਗਿਆ। ਇਹ ਚ ਇੱਕ ਹੋਰ ਗੱਲ ਹੈਗੀ, ਇੱਕ ਪੰਜਾਬ ਚ ਗੱਲ ਪ੍ਰਚਲਿਤ ਹੈ ਨਵੇਂ ਪੁਰਾਣੇ ਕਰਨੇ, ਐਕਚੁਲੀ ਉਹ ਪੁਰਾਣੇ ਨਵੇਂ ਕਰਨੇ ਆ। ਜਿਹੜੇ ਪੁਰਾਣੇ ਨਵੇਂ ਕਰਨੇ ਆ ਕਿ ਜਿਹੜੇ ਪਹਿਲਾਂ ਲੋਨ ਲਿਆ ਹੁੰਦਾ ਉਹ ਠੀਕ ਟਾਈਮ ਤੇ ਮੋੜ ਲਈ, ਇਧਰੋਂ ਉਧਰੋਂ ਕਿਸੇ ਤੋਂ ਵੀ ਫੜ ਕੇ ਕਿਸੇ ਵੀ ਟਰਮ ਤੇ ਫੜ ਕੇ ਉਹ ਪੈਸੇ ਮੋੜ ਦਿੱਤੇ ਜਾਂਦੇ ਤਾਂ ਕਿ ਅੱਗੇ ਨੂੰ ਲਿਮਿਟ ਫਿਰ ਵਰਤੀ ਜਾ ਸਕੇ, ਅੱਗੇ ਨੂੰ ਲੋਨ ਫਿਰ ਮਿਲਦਾ ਰਹਿ ਜਾ ਸਕੇ। ਪਰ ਜਿਹੜਾ ਇਹ ਹੈ ਇਹ ਵਜ਼ਨ ਇੰਨਾ ਵੱਧਦਾ ਜਾ ਰਿਹਾ ਕਿ ਜਦੋਂ ਤੁਸੀਂ ਮਾਲਵੇ ਦੇ ਤੁਸੀਂ ਬਿਲੋਂਗ ਕਰਦੇ ਹੋ ਤੇ ਦੇਖਦੇ ਹੋਵੋਗੇ ਕਾਫੀ ਗਿਣਤੀ ਤੁਹਾਨੂੰ ਬੰਦੇ ਮਿਲ ਜਾਣਗੇ ਜਿਹੜੇ ਪਿੰਡਾਂ ਚ ਦਿਹਾੜੀ ਕਰਨ ਤੋਂ ਝਿਜਕਦੇ ਨੇ ਕਲਚਰਲ ਕਾਰਨਾਂ ਕਰਕੇ, ਪਰ ਸ਼ਹਿਰ ਦੀਆਂ ਮੰਡੀਆਂ ਚ ਤੁਹਾਨੂੰ ਮਿਲ ਜਾਂਦੇ ਨੇ ਵੀ ਇਹ ਸਾਡਾ ਜੰਟਾ ਹੀ ਹੈ, ਹੈਨਾ, ਜੇ ਸਾਡੇ ਪਿੰਡੋਂ ਹੈ ਤਾਂ ਸਾਡੇ ਪਿੰਡ ਵਾਲਾ ਹੈਗਾ ਉੱਥੇ ਦਿਹਾੜੀ ਕਰਦਾ ਮਿਲ ਜਾਂਦਾ ਹੈਗਾ। ਇਹਦਾ ਮਤਲਬ ਉਹਦੇ ਜ਼ਮੀਨਾਂ ਜਾ ਰਹੀਆਂ ਨੇ ਤੇ ਜ਼ਮੀਨਾਂ ਘੱਟ ਰਹੀਆਂ ਨੇ ਕਰਜ਼ੇ ਕਰਕੇ ਤੇ ਉਹ ਜਿਹੜਾ ਹੈਗਾ ਤੰਗੀਆਂ ਤੁਰਸੀਆਂ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ ਤੇ ਫਿਰ ਖੁਦਕੁਸ਼ੀਆਂ ਦੇ ਅੰਕੜੇ ਵੀ ਦੱਸਦੇ ਨੇ ਕਿ ਉੱਧਰ ਨੂੰ ਵੀ।
ਰਾਈਟ, ਆ ਪਿੱਛੇ ਜੇ ਮੇਰੇ ਕਿਸੇ ਨੇ ਮੈਨੂੰ ਦੱਸਿਆ, ਮੈਂ ਰੀਲਾਂ ਜੇ ਦੇਖਦਾ ਸੀ ਵੀ ਹੁਸ਼ਿਆਰਪੁਰ ਵੱਲ ਨਾ ਕੋਈ 13 ਲੱਖ ਦੇ ਭਾਅ ਨੂੰ 70 ਕਿੱਲੇ ਜ਼ਮੀਨ ਦੀ ਗੱਲ ਆਈ ਤੇ ਮੈਂ ਕਿਹਾ ਇਹਨੂੰ ਉਦੋਂ ਹੀ ਪੁੱਛਿਆ, ਜਿਹੜੇ ਬੰਦੇ ਹਿਸਾਬ ਕਿਤਾਬ ਰੱਖਦੇ ਨੇ ਜ਼ਿੰਦਗੀ ਦਾ ਕਿ ਬਈ ਜਿਹਨਾਂ ਨੂੰ ਪਤਾ ਕਿ ਮਾਰਕੀਟ ਚ ਕੀ ਚੱਲਦਾ, ਮੈਂ ਕਿਹਾ ਵੀ ਇੰਨੀ ਜ਼ਮੀਨ ਤਾਂ ਬੜੀ ਇਕੱਠੀ ਮਿਲ ਰਹੀ ਹੈ ਤੇ ਇਹਦਾ ਕੀ ਫਾਇਦਾ? ਕਹਿੰਦਾ ਜੀ ਜ਼ਮੀਨ ਲੈਂਦਾ ਤਾਂ ਕੋਈ ਫਾਇਦਾ ਰਿਹਾ ਹੀ ਨਹੀਂ ਹੋਣਾ, ਚਾਹੇ ਤੁਹਾਨੂੰ ਜ਼ਮੀਨਾਂ ਦੇ ਭਾਅ ਐਵੇਂ ਤਾਂ ਨੀ ਸਸਤੇ ਹੋਣ ਲੱਗ ਗਏ। ਤੇ ਡਾਕਟਰ ਸਾਹਿਬ, ਜ਼ਮੀਨਾਂ ਦੇ ਸੱਚੀ ਭਾਅ ਡਿੱਗ ਰਹੇ ਨੇ ਕਿ ਜੇ ਤੁਸੀਂ ਲਓ?
ਜ਼ਮੀਨਾਂ ਦੇ ਭਾਅ ਕੁੱਲ ਮਿਲਾ ਕੇ ਤਾਂ ਡਿੱਗ ਨਹੀਂ ਰਹੇ, ਪਰ ਡਿੱਗ ਜ਼ਰੂਰ। ਉਹਦਾ ਕਾਰਨ ਹੈ ਕਿ ਜੇ ਤੁਸੀਂ ਦੂਰ ਤੱਕ ਨਿਗਾਹ ਮਾਰੋ ਪੰਜਾਬ ਚ ਘੁੰਮ ਕੇ 3 ਰੀਜਨ ਚ, ਦੁਆਬਾ, ਮਾਲਵਾ ਤੇ ਮਾਝਾ, ਤਾਂ ਤੁਹਾਨੂੰ ਮੈਕਸੀਮਮ ਪਿੰਡਾਂ ਚ ਜ਼ਮੀਨ ਸੇਲ ਤੇ ਲੱਗੀ ਹੋਈ ਮਿਲੂਗੀ। ਇਹ ਸੇਲ ਤੇ ਕਿਉਂ ਲੱਗੀ ਹੋਈ ਹੈ ਕਿ ਪੰਜਾਬ ਦੇ ਵਿੱਚ ਇੰਪਲਾਇਮੈਂਟ ਅਪਰਚੁਨਿਟੀਜ਼ ਅਸੀਂ ਜਨਰੇਟ ਨਹੀਂ ਕਰ ਸਕੇ, ਈਵਨ ਇੰਡੀਆ ਚ ਵੀ ਉਸ ਤਰ੍ਹਾਂ ਦੀਆਂ, ਜਿਹਦੇ ਕਰਕੇ ਸਾਡਾ ਨੌਜਵਾਨ ਵਰਗ ਹੈ ਜਿਹੜਾ ਇਹ ਤਿੰਨੇ ਖੇਤਰਾਂ ਚੋਂ ਕਿਸੇ ਮੌਕੇ ਮਾਲਵੇ ਦੇ ਵਿੱਚ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀ ਗੌਰਮੈਂਟ ਕਾਲਜ ਬਠਿੰਡੇ 1970 ਚ, ਜਾਂ ਪਿੰਡਾਂ ਚੋਂ ਕੁੜੀਆਂ ਨੂੰ ਪੜ੍ਹਨ ਲਈ ਵੀ ਉਹ ਚੰਗਾ ਨਹੀਂ ਸਮਝਦੇ ਜਿਹੜਾ ਕਿ ਉਹਨਾਂ ਲਈ ਮਾੜੀ ਗੱਲ ਸੀ। ਅੱਜ ਉੱਥੋਂ ਵੀ ਇਕੱਲੀ ਕੁੜੀ ਪੜ੍ਹਨ ਕੈਨੇਡਾ ਆਉਂਦੀ ਹੈ, ਹੈਨਾ ਜੀ। ਜਿੰਨੇ ਸਾਡੇ ਨੌਜਵਾਨ ਬੱਚੇ ਆ ਰਹੇ ਨੇ ਪੜ੍ਹਨ ਲਈ, ਉਹ 3 ਤਰ੍ਹਾਂ ਦਾ ਹੁੰਝਾ ਫੇਰ ਰਹੇ ਨੇ ਪੰਜਾਬ ਨੂੰ, ਪੂਰੇ ਭਾਰਤ ਨੂੰ। ਪਹਿਲਾ ਹੁੰਝਾ ਹੈਗਾ ਬੌਧਕ ਹੁੰਝਾ ਕਿ ਪੜ੍ਹੇ ਲਿਖੇ ਇੰਡੀਆ ਚ ਨੇ, ਜਿਹੜੀ ਉਹ ਬੁੱਧੀ ਜਿੰਨੀ ਡਿਵੈਲਪ ਹੋਈ ਹੈ ਵੱਖ ਵੱਖ ਸਮਾਜ ਤੇ ਸਰਕਾਰ ਦੁਆਰਾ, ਉਹ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਉਹਨਾਂ ਵਰਗੇ ਦੇਸ਼ਾਂ ਨੂੰ ਮਿਲ ਰਹੀ ਹੈ। ਦੂਜਾ ਹੈਗਾ ਕੈਪੀਟਲ ਹੁੰਝਾ, ਪੂੰਜੀ ਦਾ ਹੁੰਜਾ ਕਿ ਉਹ ਪੜ੍ਹਨ ਚ ਬਾਅਦ ਚ ਆਉਂਦੇ ਨੇ, ਉਹਦੀ ਫੀਸ ਪਹਿਲਾਂ ਕਾਲਜਾਂ ਚ ਜਾਂ ਜਿੱਥੇ ਉਹਨਾਂ ਨੇ ਪੜ੍ਹਨਾ ਇੰਸਟੀਚਿਊਟਸ ਜਾਂ ਡੱਬੇ ਵਾਲੀਆਂ ਦੁਕਾਨਾਂ ਚ ਉੱਥੇ ਪਹਿਲਾਂ ਆ ਜਾਂਦੀ ਹੈਗੀ। ਤੇ ਤੀਜਾ ਵੱਡਾ ਹੁੰਜਾ ਹੈਗਾ ਡੈਮੋਗ੍ਰਾਫਿਕ ਡਿਵੀਡੈਂਡ ਦਾ ਲੋਸ ਭਾਰਤ ਬਾਰੇ, ਜਿਹ ਚ ਪੰਜਾਬ ਇੱਕ ਸੂਬਾ ਉਹਦਾ, ਉਹਦੇ ਬਾਰੇ ਇਹ ਕਿਹਾ ਜਾਂਦਾ ਇਹਨਾਂ ਕੋਲ ਡੈਮੋਗ੍ਰਾਫਿਕ ਡਿਵੀਡੈਂਡ ਹੈਗਾ ਕਿ ਭਾਵ ਯੰਗਰ ਜਨਰੇਸ਼ਨ ਜ਼ਿਆਦਾ ਜਿਹੜੀ ਲੰਬੇ ਟਾਈਮ ਲਈ ਇੱਥੇ ਕੰਮ ਕਰੂਗੀ। ਉਹ ਸਾਰੇ ਹੁੰਜੇ ਫਿਰ ਰਹੇ ਨੇ, ਸਾਰੇ ਹੁੰਜੇ ਫਿਰਨ ਕਰਕੇ ਜਿਹੜਾ ਹੈ ਇਹ ਜਿਹੜੀ ਜ਼ਮੀਨ ਹੈ ਉਹ ਤਾਂ ਜਿਹੜੀ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਆ ਕੇ ਇੱਥੇ ਆ ਕੇ ਜਾਂ ਬੱਚੇ ਤੁਸੀਂ ਕੈਨੇਡਾ ਆਪ ਦੇਖਿਆ ਹੋਊਗਾ ਉਹਨਾਂ ਨੂੰ, ਤੇ ਬੱਚੇ ਜਿਹੜੇ ਹਾਲਾਤ ਚ ਰਹਿੰਦੇ ਨੇ ਆਉਂਦੇ ਤਾਂ ਉਹ ਸਵਰਗ ਸਿਰਜ ਕੇ ਨੇ ਮਹਿਲ ਕਿ ਜਿਹੜੇ ਦੁਨੀਆਂ ਦੇ ਮਤਲਬ ਬਹੁਤ ਹੀ ਅਮੀਰ ਲੋਕਾਂ ਕੋਲ ਹੋਣਗੇ, ਸੁਪਰ ਰਿਚ ਲੋਕਾਂ ਕੋਲ ਜਾਂ ਕਾਰਪੋਰੇਟਸ ਕੋ, ਜਦ ਆ ਕੇ ਬੇਸਮੈਂਟ ਦੇ ਵਿੱਚ ਸੱਤ ਸੱਤ ਅੱਠ ਅੱਠ ਨੂੰ ਪੈਣਾ ਪੈਂਦਾ, ਫਿਰ ਹੌਲੀ ਹੌਲੀ ਪੀ ਆਰ ਲੈ ਕੇ ਉਹ ਸੋਚਦਾ ਕੋਈ ਅਪਾਰਟਮੈਂਟ ਲੈ ਲੈਣ ਕੁਛ ਹੋਰ ਲੈ ਲੈਣ, ਪਰ ਉਹਦੇ ਵੀ ਕੀਮਤਾਂ ਇੰਨੀਆਂ ਨੇ, ਫਿਰ ਉਹ ਪੂੰਜੀ ਵਾਲਾ ਹੁੰਜਾ ਬਾਪੂ ਦੇ ਗਲ ਚ ਗੂਠਾ ਦਿੱਤਾ ਜਾਂਦਾ ਜਾਂ ਬਾਪੂ ਨੂੰ ਮਨਾ ਲਿਆ ਜਾਂਦਾ, ਫਿਰ ਉਹ ਜ਼ਮੀਨਾਂ ਸੇਲ ਤੇ ਲੱਗ ਰਹੀਆਂ ਨੇ। ਜਿਵੇਂ ਜ਼ਮੀਨਾਂ ਜ਼ਿਆਦਾ ਸੇਲ ਤੇ ਲੱਗਣੀਆਂ ਨੇ ਤਾਂ ਉਹਦੇ ਨਾਲ ਸੁਭਾਵਿਕ ਤੌਰ ਤੇ ਜ਼ਮੀਨਾਂ ਦੇ ਰੇਟ ਘੱਟ ਆਉਣੇ ਨੇ। ਜਿਹੜਾ ਹੁਸ਼ਿਆਰਪੁਰ ਵਾਲਾ ਫਨੋਮਨਾ ਹੈ ਉਹ ਇਸ ਤੋਂ ਵੀ ਡਿਫਰੈਂਟ ਹੈ ਕਿ ਉਹ ਹੈਗਾ ਦੁਆਬੇ ਦਾ ਪਾਰਟ। ਦੁਆਬੇ ਚ ਪਹਿਲਾਂ ਦੇ ਲੋਕ ਵੱਧ ਗਏ ਨੇ ਬਾਹਰ, ਉੱਥੇ ਜਿਹੜੇ ਵੇਚਣ ਵਾਲਾ ਕੰਮ ਹੈ ਆਪਣੇ ਨਾਲ ਉਹ ਵੀ ਵੱਡੇ ਪੱਧਰ ਤੇ ਹੈਗਾ ਮਾਲਵੇ ਨਾਲੋਂ, ਇਸ ਕਰਕੇ ਉੱਥੇ ਇਹ ਪੋਸੀਬਿਲਟੀ ਹੋ ਸਕਦੀ ਹੈ ਕਿ ਇਸ ਕੀਮਤ ਨੂੰ ਜ਼ਮੀਨ ਹੋਵੇ। ਤੇ ਜ਼ਮੀਨ ਹੋਰ ਵੀ ਥੱਲੇ ਆਉਣ ਦੇ ਚਾਂਸ ਨੇ ਕਿ ਜੇ ਕਿਸਾਨੀ ਚ ਜ਼ਮੀਨ ਵਿਕਣੀ ਹੈ ਕੰਮ ਕਰਨ ਵਾਲਿਆਂ ਚ ਤਾਂ ਉਹਦੇ ਖਰੀਦਦਾਰ ਨਹੀਂ ਹੋਣਗੇ, ਪਰ ਇਹਦਾ ਇੱਕ ਖਤਰਾ ਹੈਗਾ ਸਿੱਧੂ ਸਾਹਿਬ, ਉਹ ਹੈ ਜੇ ਕਾਰਪੋਰੇਟਸ ਨੇ ਜ਼ਮੀਨ ਖਰੀਦਣੀ ਸ਼ੁਰੂ ਕਰਤੀ ਜਿਹੜੀ ਕਿ ਅਲਟੀਮੇਟਲੀ ਹੋਣ ਦੇ ਖਤਰਾ ਹੈਗਾ, ਫਿਰ ਬਹੁਤ ਨੁਕਸਾਨ ਹੋਊਗਾ ਜੀ।
ਜੀ ਡਾਕਟਰ ਸਾਹਿਬ, ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੈ ਜੀ, ਆਪਾਂ 2 ਮਿੰਟ ਦੀ ਬ੍ਰੇਕ ਲਵਾਂਗੇ। ਸਾਡੇ ਸਟੂਡੀਓ ਦਾ ਨੰਬਰ 416-620-1717-76-6207-78, ਤੁਸੀਂ ਇਸ ਤੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਡਾਕਟਰ ਸਾਹਿਬ ਨਾਲ ਕੋਈ ਸਿੱਧਾ ਸਵਾਲ ਕਰਨਾ ਹੋਵੇ ਤਾਂ ਅਸੀਂ ਉਹ ਵੀ ਵਿਲ ਟਰਾਈ ਅਵਰ ਬੈਸਟ ਟੂ ਐਂਟਰਟੇਨ ਇਟ, ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਹਾਂ ਜੀ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ। 10 ਪੌਂਡ ਸ਼ੇਰ ਮਲਟੀਗ੍ਰੇਨ ਆਟਾ 13.99, 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99, ਆਲਮੰਡਸ 4.99 ਪਰ ਪਾਉਂਡ, 300 ਗ੍ਰਾਮ ਖਾਲਸਾ ਪਨੀਰ 4.29। ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵਰਾਇਟੀ ਆਫ ਰੇਵੜੀ, ਗੱਚਕ, ਮੂੰਗਫਲੀ, ਗਿਫਟ ਬਾਕਸਿਸ ਵੀ ਮਿਲਣਗੀਆਂ। ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵਰਾਇਟੀ ਅੰਡਰ ਵਨ ਰੂਫ। ਏਸ਼ੀਅਨ ਫੂਡ ਸੈਂਟਰ ਨਾਓ ਓਪਨ ਇਨ ਗੁਐਲਫ, 416-740-3262। ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਹੈਪੀ ਲੋਹੜੀ।
ਯਾਰ ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ, ਕੀ ਕਰਾਂ ਮੈਂ?
ਉਹ ਤੂੰ ਮਿਹਨਤ ਜੀ ਨੂੰ ਕਿਉਂ ਨੀ ਮਿਲਦੀ? ਉਹ ਤੈਨੂੰ ਲੋਵੈਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਿਹਨਤ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਿਹਨਤ ਜੀ ਨੂੰ 6477022023 ਜਾਂ 6474724141।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਰਜਿਸਟਰ ਕਰੋ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਜਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ, ਮੇਰੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਗਿਆਨ ਸਿੰਘ ਇਕਨੋਮਿਸਟ ਨੇ ਜੀ, ਇਹ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਤੇ ਅਸੀਂ ਪੰਜਾਬ ਦੀ ਕਿਸਾਨੀ ਨੂੰ ਕੇਂਦਰ ਵਿੱਚ ਰੱਖ ਕੇ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ ਦਾ ਬਹੁਤਾ ਅਧਿਐਨ ਪੰਜਾਬ ਦੀ ਕਿਸਾਨੀ ਦੀ ਆਰਥਿਕ ਪਹਿਲੂਆਂ ਦੇ ਉੱਤੇ ਰਿਹਾ ਤੇ ਡਾਕਟਰ ਸਾਹਿਬ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ ਤੇ ਹੁਣ ਮੈਨੂੰ ਇੱਕ ਟੈਕਸਟ ਵੀ ਆਇਆ, ਉਹ ਕਹਿੰਦੇ ਭਾਜੀ ਇੱਥੇ ਤਾਂ ਜੱਟ ਜ਼ਮੀਂਦਾਰ ਫਾਰਮਾਂ ਦੇ ਵਿੱਚ ਗੋਡੀ ਕਰਦੇ ਆ
ਪਰ ਆਪਣੇ ਉੱਥੇ ਪਿੰਡਾਂ ਦੇ ਵਿੱਚ ਕਹਿੰਦੇ ਆ ਕਿ ਖੇਤੀ ਨੂੰ ਅਸੀਂ ਹੱਥ ਵੀ ਨਹੀਂ ਲਾਉਣਾ। ਇੱਕ ਇਹ ਵੀ ਤੌਰ ਤਰੀਕਾ ਨਜ਼ਰ ਆ ਰਿਹਾ ਕਿ ਅਸੀਂ ਸਭ ਕੁਝ ਲੁਟਾ ਕੇ ਇੱਕ ਬੇਸਿਕ ਫਾਰਮ ਲੇਬਰਰ ਦੇ ਰੂਪ ਦੇ ਵਿੱਚ ਬਾਹਰਲੇ ਮੁਲਕਾਂ ਚ ਕੰਮ ਕਰ ਰਹੇ ਹਾਂ ਤੇ ਆਪਣੇ ਘਰਾਂ ਚ ਅਸੀਂ ਕੰਮ ਕਰਨ ਜੋਗੇ ਰਹੇ ਨੀ। ਇਹਦੇ ਵਿੱਚ ਇਹ ਵੀ ਹੈ ਕਿ ਖੇਤੀ ਦੀ ਨੀਤੀ ਵੀ ਚੰਗੀ ਨੀ। ਇੱਕ ਡਾਕਟਰ ਸਾਹਿਬ ਜਿਵੇਂ ਆਮ ਆਪਾਂ ਗੱਲ ਕੀਤੀ ਆ ਵੀ ਜੇ 70 ਕਿੱਲੇ ਕੋਈ ਜ਼ਮੀਨ ਲੈ ਵੀ ਲਵੇ ਤੇ ਉਹਦੇ ਪੱਲੇ ਕੀ ਪਊਗਾ, ਜਾਂ 10-5 ਕਿੱਲੇ ਜ਼ਮੀਨ ਲੈ ਲਏ, ਕਿਉਂਕਿ ਰਿਵਰਸ ਮਾਈਗ੍ਰੇਸ਼ਨ ਦੀ ਵੀ ਬੜੀ ਗੱਲ ਆ ਰਹੀ ਹੈ ਕਿ ਪੰਜਾਬ ਦੀਆਂ ਜ਼ਮੀਨਾਂ ਸੱਚੀ ਮੱਧ ਵਰਗੀ ਜਾਂ ਲੋ ਇਨਕਮ ਲੋਕਾਂ ਦੇ ਕੰਮ ਦੀਆਂ ਨਹੀਂ ਰਹਿਣਗੀਆਂ ਇਸ ਹਿਸਾਬ ਨਾਲ। ਮਤਲਬ ਜੇ ਕੋਈ ਅੱਜ ਬਾਹਰੋਂ ਆ ਕੇ ਕਹੇ ਵੀ ਮੈਂ 5-6 ਕਿੱਲੇ ਲੈ ਕੇ ਆਪਣੀ ਔਰਗੈਨਿਕ ਫਾਰਮਿੰਗ ਕਰ ਲਾਂ ਜਾਂ ਹੋਰ ਕਰ ਲਾਂ, ਜਿਵੇਂ ਅਸੀਂ ਆਮ ਤੌਰ ਤੇ ਕਈ ਲੋਕ ਪ੍ਰਚਾਰ ਕਰਦੇ ਆ, ਬੜੀਆਂ ਵੀਡੀਓ ਹੁੰਦੀਆਂ ਵੀ ਐਵੇਂ ਭੱਜੇ ਤੁਰੇ ਫਿਰਦੇ ਹੋ ਤੁਸੀਂ, ਥੋੜਾ ਬਹੁਤਾ ਕਰਕੇ ਦੇਖੋ ਪੰਜਾਬ ਦੇ ਵਿੱਚ ਵੀ ਬਹੁਤ ਕੁਛ ਪਿਆ, ਤੇ ਉਸ ਦੇ ਨਾਲ ਜਦੋਂ ਤੁਹਾਡੀ ਰਿਪੋਰਟ ਨੂੰ ਦੇਖੀਏ ਤਾਂ ਅਗਲਾ ਇਹ ਕਹਿ ਦਿੰਦਾ ਕਿ ਇਹ ਪੜ੍ਹੇ ਲਿਖੇ ਲੋਕ ਜਿਹੜੇ ਇਹ ਨਿਰਾਸ਼ਾਵਾਦੀ ਅੰਕੜੇ ਪੇਸ਼ ਕਰ ਰਹੇ ਨੇ, ਤੇ ਉਦੋਂ ਫਿਰ ਆਪਾਂ ਕੀ ਜਵਾਬ ਦੇ ਸਕਦੇ ਹਾਂ ਜੀ?
ਦੇਖੋ ਪਹਿਲੀ ਗੱਲ ਤਾਂ ਨਿਰਾਸ਼ਾਵਾਦੀ ਨੀ, ਫੀਲਡ ਸਰਵੇ ਨੇ ਇਹ, ਤੇ ਦੂਜੀ ਗੱਲ ਹੈ ਅਸਲੀਅਤ ਬਾਰੇ ਜਾਣੂ ਕਰਾਉਣ ਲਈ, ਜਾਗਰੂਕ ਕਰਾਉਣ ਲਈ ਹੈ। ਇੱਕ ਪ੍ਰੋ ਕਾਰਪੋਰੇਟ ਇਕੋਨੋਮਿਸਟ ਹੋਇਆ ਸ਼ੋਲਜ, ਟ੍ਰਾਂਸਫਾਰਮਿੰਗ ਟ੍ਰੈਡੀਸ਼ਨਲ ਐਗਰੀਕਲਚਰ, ਇਹ ਉਹਦੀ ਇੱਕ ਬੁੱਕ ਹੈ, ਉਹਦੇ ਬਾਰੇ ਇਹ ਕਿਹਾ ਜਾਂਦਾ ਜਦੋਂ ਤੱਕ ਇਹ ਦੁਨੀਆਂ ਚ ਖੇਤੀਬਾੜੀ ਰਹੂਗੀ ਤੇ ਖੇਤੀਬਾੜੀ ਸਮੱਸਿਆਵਾਂ ਹੋਣਗੀਆਂ ਉਦੋਂ ਤੱਕ ਸ਼ੁਲਜ ਦੀ ਬੁੱਕ ਜਾਂ ਸ਼ੁਲਜ ਦਾ ਅਧਿਐਨ ਰੈਲੇਵੈਂਟ ਰਹੂਗਾ। ਤੇ ਸ਼ੁਲਜ ਕਹਿੰਦਾ ਕਿ ਜਿਹੜੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਕਿਸਾਨ ਨੇ ਇਹ ਘੱਟ ਕੰਮ ਕਰਦੇ ਨੇ, ਇਹ ਘੱਟ ਕੰਮ ਇਸ ਲਈ ਨਹੀਂ ਕਰਦੇ ਇਹ ਨਖੱਟੂ ਵਿਹਲੇ ਮੁਕਤ ਹੋ ਰਹੇ ਨੇ, ਸਗੋਂ ਘੱਟ ਕੰਮ ਇਸ ਕਰਕੇ ਕਰਦੇ ਨੇ ਕਿ ਇਹਨਾਂ ਦੇ ਪੱਲੇ ਕੁਛ ਨੀ ਪੈਂਦਾ। ਜਿਹੜਾ ਜਵਾਬ ਇਹ ਹੈ ਕਿ ਜਿਹੜੇ ਪੰਜਾਬ ਚ ਸੱਚੋਂ ਕਿਸਾਨ ਘੱਟ ਕੰਮ ਕਰ ਰਿਹਾ ਤੇ ਉਹ ਘੱਟ ਕੰਮ ਕਰਨ ਚ ਉਹ ਹੈ ਕਿ ਜਦ ਕੰਮ ਕਰ ਕਰਾ ਕੇ ਵੀ ਪੱਲੇ ਕੁਛ ਨੀ ਪੈਣਾ, ਇਨਸੈਂਟਿਵ ਮਰ ਜਾਂਦਾ, ਪਰ ਜੇ ਉਹਨੂੰ ਕੋਈ ਐਵੇਨਿਊ ਲੱਗੇ ਕਿ ਇੱਧਰ ਨੂੰ ਜਾ ਕੇ ਮੇਰਾ ਬਣ ਸਕਦਾ, ਉਹਦੇ ਦਿਨ ਰਾਤ ਕੰਮ ਕਰਨ ਲਈ ਤਿਆਰ ਹੈ। ਹੁਣ ਇੰਨੀ ਠੰਡ ਹੈ ਕਿ ਜਿਹੜਾ ਆਮ ਬੰਦਾ ਵਿਹਲੜ ਜਾਂ ਮਤਲਬ ਨੋਨ ਐਗਰੀਕਲਚਰ ਸੈਕਟਰ ਵਾਲਾ ਜਾਂ ਸਰਵਿਸ ਸੈਕਟਰ ਵਾਲਾ ਜਿਹਦੇ ਕੋਲ 4 ਪੈਸੇ ਹੈਗੇ, ਉਹ ਤਾਂ ਆਪਦੇ ਹੀਟਰ ਲਾਏ ਹੋਏ ਨੇ, ਰਜਾਈਆਂ ਚ ਬੈਠੇ, ਉੱਪਰ ਲਾਏ ਹੋਏ ਨੇ ਕੰਬਲ, ਡਬਲ ਰਜਾਈ ਵਾਲਾ ਕੰਮ ਕੀਤਾ ਹੈ। ਤੇ ਜਿਹੜੇ ਛੋਟੇ ਕਿਸਾਨ ਨੇ ਇਹ ਆਲੂ ਦਾ ਭਾਗ ਰਿਹਾ ਹੈ ਤੇ ਆਲੂ ਨੂੰ ਕੋਰਾ ਨਾ ਮਾਰ ਜਾਵੇ, ਠੰਡ ਨਾ ਮਾਰ ਜਾਵੇ, ਉਹ ਅੱਧੀ ਰਾਤ ਨੂੰ ਵੀ ਪਾਣੀ ਲਾਉਂਦੇ ਫਿਰਦੇ ਨੇ, ਤੇ ਜਿਹੜਾ ਬਚਣਾ ਘਾਟਾ ਘਟਣਾ ਤਾਂ ਉੱਥੋਂ ਕਰਨਾ ਹੈਗਾ। ਇਸ ਲਈ ਜਿਹੜੀ ਇਹ ਗੱਲ ਹੈ ਇਹ ਤਾਂ ਇਸ ਕਰਕੇ ਹੈ ਕਿ ਘੱਟ ਕੰਮ ਇਸ ਲਈ ਹੈ ਕਿ ਖੇਤੀਬਾੜੀ ਚ ਪੈਸਾ ਨੀ, ਜੇ ਖੇਤੀਬਾੜੀ ਚ ਪੈਸਾ ਹੋਊਗਾ ਤਾਂ ਜ਼ਰੂਰ ਉਹ ਤਾਂ ਇਹ ਵੀ ਗੱਲ ਕਹੀ ਜਾਂਦੀ ਜੇ ਪੰਜਾਬ ਦੇ ਕਿਸਾਨਾਂ ਦੇ ਬਸ ਹੋਵੇ ਤਾਂ ਝੋਨੇ ਦੀ ਫਸਲ ਨੂੰ ਉਹਦੇ ਮਕਾਨਾਂ ਛੱਤਾਂ ਦੇ ਉੱਪਰ ਬੀਜ ਲੈਣ। ਉਹ ਇਹ ਨੀ ਕਿ ਝੋਨੇ ਦੀ ਫਸਲ ਕੋਈ ਬਹੁਤ ਵੱਡੀ ਕਾਇਆ ਕਲਪ ਕਰ ਰਹੀ ਹੈ, ਝੋਨੇ ਦੀ ਫਸਲ ਦੋਨਾਂ ਫਸਲਾਂ ਚੋਂ ਰੈਲੇਟਿਵਲੀ ਅੱਗੇ ਹੈਗੀ ਕਿ MSP ਹੈ, ਪ੍ਰੋਕਿਓਰਮੈਂਟ ਹੈਗੀ ਤੇ ਨਿਕਲਦੀ ਜ਼ਿਆਦਾ ਹੈਗੀ, ਪ੍ਰੋਡਕਸ਼ਨ ਸਰਟਨਟੀ ਹੈ, ਪ੍ਰਾਈਸ ਸਰਟਨਟੀ ਹੈ, ਪ੍ਰੋਕਿਓਰਮੈਂਟ ਸਰਟਨਟੀ ਹੈਗੀ। ਜਿਹੜੀ ਗੱਲ ਹੈ ਕਿ ਰਿਵਰਸ ਮਾਈਗ੍ਰੇਸ਼ਨ ਤੇ ਹਲੇ ਕੋਈ ਇੱਕਾ ਦੁੱਕਾ ਕੇਸ ਮਿਲਦੇ ਨੇ, ਵੱਡੇ ਨਹੀਂ ਹੈਗੇ। ਤੇ ਜਿਹੜੇ ਲੋਕ ਗੱਲ ਕਰਦੇ ਔਰਗੈਨਿਕ ਫਾਰਮਿੰਗ ਦੀ, ਪਹਿਲੀ ਗੱਲ ਸਾਨੂੰ ਸ਼੍ਰੀਲੰਕਾ ਤੋਂ ਸਬਕ ਲੈ ਲੈਣਾ ਚਾਹੀਦਾ ਕਿ ਕੀ ਅਸੀਂ ਪੂਰੇ ਪੰਜਾਬ ਚ ਜਾਂ ਵੱਡੇ ਪੱਧਰ ਤੇ ਔਰਗੈਨਿਕ ਫਾਰਮਿੰਗ ਅਪਣਾ ਵੀ ਸਕਦੇ ਹਾਂ, ਕਿਉਂਕਿ ਔਰਗੈਨਿਕ ਤੇ ਇਨਔਰਗੈਨਿਕ ਫਾਰਮਿੰਗ ਨਾਲ ਸਾਡੇ 5 ਗੁਣਾ ਤੋਂ ਵੱਧ ਅਨਾਜਾਂ ਦਾ ਉਤਪਾਦਨ ਵਧਿਆ। ਅੱਜ ਲੋੜ ਜਿੰਨੀ ਉਤਪਾਦਨ ਦੀ ਹੈਗੀ ਉਹ ਚ ਔਰਗੈਨਿਕ ਫਾਰਮਿੰਗ ਦੇ ਵਿੱਚ ਜਾਂ ਕੁਦਰਤੀ ਖੇਤੀ ਵਾਲੇ ਦੇ ਵਿੱਚ ਇੰਨੇ ਝਾੜ ਨਹੀਂ ਹੈਗੇ, ਕੋਈ ਐਮਪੀਰੀਕਲ ਸਟੱਡੀ ਵੀ ਨਹੀਂ ਕਿ ਉਹ ਝਾੜ ਉੱਥੇ ਜਾਣਗੇ। ਇੱਕ ਹੋਰ ਗੱਲ, ਜੇ ਤੁਸੀਂ ਕੈਨੇਡਾ, ਅਮੈਰੀਕਾ ਜਾਂ ਹੋਰ ਹਾਈਲੀ ਡਿਵੈਲਪ ਕੰਟਰੀ ਦੇਖਣਾ ਹੋਊਗਾ ਕਿ ਜਿਹੜੇ ਉੱਥੇ ਬੜੇ ਦੁਕਾਨਾਂ ਹੁੰਦੀਆਂ ਨੇ ਉਹਨਾਂ ਜਿੱਥੇ ਸਬਜ਼ੀ ਪਈ ਹੈ ਜਾਂ ਫਰੂਟ ਪਿਆ ਜਿਹੜਾ ਔਰਗੈਨਿਕ ਹੈ ਉਹਦੀ ਕੀਮਤ ਵੈਸੇ ਹੀ 1.5-2 ਹੁੰਦੀ ਹੈਗੀ, ਤੇ ਇਹੀ ਹਾਲਤ ਹੈ, 2-3 ਕੀਮਤ ਹੈਗੀ। ਪਹਿਲੀ ਗੱਲ ਤਾਂ ਉਹ ਪ੍ਰੋਡਿਊਸ ਜਿਹੜੇ ਕਰਨਗੇ ਉਹਦੇ ਪੱਲੇ ਕੀ ਪਊਗਾ, ਕਿ ਅਨਸਰਟਨਟੀ ਹੈ ਤੇ ਪ੍ਰੋਡਕਸ਼ਨ ਘੱਟ ਹੈ, ਪ੍ਰੋਡਕਟੀਵਿਟੀ ਘੱਟ ਹੈ। ਦੂਜੀ ਗੱਲ, ਖਰੀਦਣ ਵਾਲੇ ਕਿੰਨੇ ਕੁ ਹੋਣਗੇ? ਜੇ ਵੱਡੇ ਪੱਧਰ ਤੇ ਬੀਜਣਾ ਸ਼ੁਰੂ ਕਰਤਾ, ਪੰਜਾਬ ਦੇ ਫਾਰਮਰ ਨੇ ਸਾਰੇ ਤਜਰਬੇ ਕਰਕੇ ਦੇਖ ਲਏ, ਜਿੱਥੇ ਸਰਕਾਰ ਨੇ ਕਿਹਾ ਵੀ ਜੇ ਤੁਸੀਂ ਇੱਧਰ ਨੂੰ ਆਓਗੇ ਤੁਹਾਡਾ ਆਹ ਕਲਿਆਣ ਹੋਜੂ, ਉਹ ਕਲਿਆਣ ਹੋਜੂ, ਪੰਜਾਬ ਦੇ ਫਾਰਮਰਾਂ ਨੇ ਇਹ ਢੇਰਾਂ ਦੇ ਢੇਰ ਲਾ ਤੇ ਜਿਹੜੀ ਮੰਡੀਆਂ ਸਾਂਭਣ ਦੇ ਕਾਬਲ ਨਹੀਂ ਰਹੀਆਂ ਇੰਨੀ ਉਤਪਾਦਨ ਕੀਤਾ। ਪਰ ਉੱਧਰ ਨੂੰ ਚਾਹੇ ਸਬਜ਼ੀਆਂ ਦਾ ਲੈ ਲਓ, ਚਾਹੇ ਫਰੂਟਸ ਦਾ ਲੈ ਲਓ, ਚਾਹੇ ਕਮਰਸ਼ੀਅਲ ਕਰੋਪਸ ਦਾ ਲੈ ਲਓ, ਪਰ ਉਹ ਰੁਲੀਆਂ ਹੀ ਨੇ। ਇਸ ਲਈ ਜਿਹੜੀ ਔਰਗੈਨਿਕ ਖੇਤੀ ਵਾਲੀ ਗੱਲ ਹੈ ਛੋਟੇ ਲੈਵਲ ਤੇ ਐਕਸਪੈਰੀਮੈਂਟ ਹੋ ਰਹੇ ਨੇ, ਲੰਬੇ ਟਾਈਮ ਚ ਰਿਸਰਚ ਐਂਡ ਡਿਵੈਲਪਮੈਂਟ ਐਕਟੀਵਿਟੀਜ਼ ਨਾਲ ਉਹਨੂੰ ਵਾਇਬਲ ਬਣਾਇਆ ਜਾ ਸਕੇ, ਵਧੀਆ ਗੱਲ ਹੋਜੂ, ਕਿਉਂਕਿ ਹਰੇਕ ਬੰਦਾ ਇਹ ਜ਼ਹਿਰਾਂ ਤੋਂ ਮੁਕਤੀ ਚਾਹੁੰਦਾ ਹੈਗਾ। ਪਰ ਹਲੇ ਉੱਧਰ ਨੂੰ ਕੋਈ ਬਹੁਤ ਵੱਡਾ ਸਕੋਪ ਦਿਖਾਈ ਨਹੀਂ ਦਿੰਦਾ ਜੀ।
ਅੱਛਾ, ਡਾਕਟਰ ਸਾਹਿਬ ਇੱਕ ਆਪਾਂ ਨਾਲ ਥੋੜੇ ਜਿਹੇ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਕਰ ਲਈਏ, ਕਿਉਂਕਿ ਸਾਨੂੰ ਪੰਜਾਬੀਆਂ ਦੀ ਇਹ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਨਿੰਦ ਰਹੇ ਹਾਂ ਜਾਂ ਮਾੜੀਆਂ ਚੰਗੀਆਂ ਆਦਤਾਂ ਦੀ ਗੱਲ ਕਰਦੇ। ਅੱਜ ਮੈਂ ਦੈਨਿਕ ਭਾਸਕਰ ਅਖਬਾਰ ਖੋਲ ਕੇ ਦੇਖਿਆ, ਉਹਦੇ ਵਿੱਚ ਬੜੀ ਵੱਡੀ ਫੋਟੋ ਛਪੀ ਹੋਈ ਅੰਦਰਲੇ ਪੇਜਾਂ ਚ ਕਿ ਬਰਲਿਨ ਦੇ ਵਿੱਚ ਬਹੁਤ ਵੱਡੀ ਕਿਸਾਨ ਰੈਲੀ ਹੋਈ ਆ ਤੇ ਉੱਥੇ ਟਰੈਕਟਰ ਟਰੈਕਟਰ ਖੜੇ ਸੀ। ਇਸੇ ਤਰ੍ਹਾਂ ਦਾ ਰੁਝਾਨ ਸਾਡੇ ਵੱਲ ਵੀ ਆਇਆ। ਸੋ ਇਹ ਅੰਤਰਰਾਸ਼ਟਰੀ ਫਿਨੋਮਨਾ ਇੱਕੋ ਜਿਹੀ ਮਾਰ ਰਿਹਾ, ਡਿਵੈਲਪ ਕੰਟਰੀਆਂ ਦੇ ਵਿੱਚ ਵੀ ਮਾਰ ਹੈਗੀ ਆ, ਕਿਸਾਨੀ ਨੂੰ ਇੱਧਰ ਵੀ ਮਾਰ ਹੈਗੀ ਆ। ਇਹਦਾ ਮਤਲਬ ਇਹ ਹੈ ਕਿ ਸਮੁੱਚੇ ਲੈਵਲ ਦੇ ਯਤਨ ਕਰਨ ਦੀ ਲੋੜ ਹੈ, ਕਿਉਂਕਿ ਪੰਜਾਬ ਬਹੁਤੀ ਦੇਰ ਤੱਕ ਜੇ ਪੋਲੀਟਿਕਸ 'ਚ ਦੇਖੀਏ ਤਾਂ ਅਕਾਲੀਆਂ ਨੇ ਇਹ ਗੱਲ ਕੀਤੀ ਹੈ ਕਿ ਖੇਤਰੀ ਪਾਰਟੀ ਹੈ ਤੇ ਕਿਸਾਨ ਪੱਖੀ ਹੈ, ਤੇ ਜੇ ਹੁਣ ਆਮ ਆਦਮੀ ਪਾਰਟੀ ਆਉਂਦੀ ਹੈ ਕੀ ਇਹ ਸੂਬਾਈ ਪੱਧਰ ਦੇ ਉੱਤੇ ਨੀਤੀਆਂ ਬਦਲਣ ਦੇ ਵਿੱਚ ਯੋਗ ਹੈਗੇ ਆ ਜਾਂ ਇੰਨੀ ਸਮਰੱਥਾ ਤਾਕਤ ਰੱਖਦੇ ਆ ਕਿ ਜੇ ਪੰਜਾਬ ਦੇ ਲੋਕ ਆਪਣੀ ਮਨਪਸੰਦ ਕਿਸਾਨੀ ਵਾਲੀ ਸਰਕਾਰ ਲੈ ਵੀ ਆਉਣ ਕੀ ਤਾਂ ਵੀ ਉਹ ਇਸ ਢਾਂਚੇ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਕਿਸਾਨੀ ਬਚਾ ਸਕਦੀ ਹੈ, ਜਾਂ ਹੁਣ ਇਹ ਅੰਤਰਰਾਸ਼ਟਰੀ ਪੱਧਰ ਦੀ ਸਮੱਸਿਆ, ਕਿਉਂਕਿ ਅਸੀਂ ਆਪਣੇ ਪੰਜਾਬ 'ਚ ਇਕੱਠੇ ਨਹੀਂ ਹੋ ਰਹੇ, ਪੂਰੇ ਭਾਰਤ 'ਚ ਇਕੱਠੇ ਕਿਵੇਂ ਹੋਵਾਂਗੇ ਤੇ ਪੂਰੀ ਦੁਨੀਆਂ ਦਾ ਕਿਸਾਨ ਕਿਵੇਂ ਇਕੱਠਾ ਹੋਊਗਾ।
ਇਹ ਸੈਕੰਡ ਵਰਲਡ ਵਾਰ ਤੋਂ ਬਾਅਦ 1947 ਤੋਂ ਲੈ ਕੇ 1980 ਤੱਕ ਦਾ ਜਿਹੜਾ ਪੀਰੀਅਡ ਹੈ, ਇਹ ਮੈਂ ਤਾਂ ਉਹਨੂੰ ਜਿਹੜਾ ਹੈਗਾ 40 ਤੋਂ 80 ਦਾ ਲੈ 1945 ਤੋਂ ਬਾਅਦ ਦਾ ਜਿਹੜਾ ਹੈਗਾ ਇਹਨੂੰ ਗੋਲਡਨ ਐਰਾ ਮੰਨ ਲਿਆ ਜਾਂਦਾ ਹੈ ਵਰਲਡ ਇਕਾਨਮੀ 'ਚ, ਕਿ ਇਹਦੇ ਵਿੱਚ ਇਹ ਡਿਵੈਲਪਮੈਂਟ ਵੀ ਹੋਈ, ਡਿਵੈਲਪਮੈਂਟ ਦੇ ਬੈਨੀਫਿਟ ਥੱਲੇ ਵਾਲਿਆਂ ਨੂੰ ਜ਼ਿਆਦਾ ਗਏ, ਉੱਪਰਲਿਆਂ ਨੂੰ ਘੱਟ ਗਏ, ਇਕਨੋਮਿਕ ਡਿਸਪੈਰਿਟੀਜ਼ ਘਟੀਆਂ। ਪਰ 1980 ਤੋਂ ਬਾਅਦ ਤੇ ਮੁੜ ਕੇ ਜਿਹੜਾ ਇਹ ਮਿਸਡ ਇਕਾਨਮੀ ਵਾਲਾ ਪੀਰੀਅਡ ਸੀ ਜਿਹੜਾ ਜੇਮ ਕੇਨਜ਼ ਨੇ ਸੁਜੈਸਟ ਕੀਤਾ ਸੀ, ਤੇ ਉਸ ਨਾਲ ਪਬਲਿਕ ਸੈਕਟਰ ਹੋਣ ਚ ਆਇਆ, ਪਬਲਿਕ ਸੈਕਟਰ ਹੋਣ ਜਾਣ ਨਾਲ ਡਿਵੈਲਪਮੈਂਟ ਹੋਈ, ਲੋਕਾਂ ਨੂੰ ਇੰਪਲਾਇਮੈਂਟ ਵਾਲੀ ਡਿਸਪੈਰਿਟੀਜ਼ ਘਟੀਆਂ, ਉਹਦਾ ਇੰਪੈਕਟ ਇੰਡੀਆ ਤੇ ਵੀ ਦੇਖਣ ਨੂੰ ਐਵੀਡੈਂਟਲੀ ਮਿਲਿਆ। ਪਰ ਉਸ ਤੋਂ ਬਾਅਦ 1980 ਤੋਂ ਬਾਅਦ ਜਿਹੜੀਆਂ ਨਵੀਆਂ ਕਾਰਪੋਰੇਟ ਇਕਨੋਮਿਕ ਮਾਡਲ ਅਪਣਾਇਆ ਗਿਆ ਦੁਨੀਆਂ ਦੇ ਬਹੁਤੇ ਦੇਸ਼ਾਂ ਚ, ਉਹਨੇ ਇਹੋ ਜਿਹਾ ਸੱਤਿਆਨਾਸ਼ ਕੀਤਾ ਕਿ ਗਰੋਥ ਰੇਟ ਤਾਂ ਬਹੁਤ ਜ਼ਿਆਦਾ ਮਿਲਦਾ ਦੇਖਣ ਨੂੰ, ਕਦੇ ਕਦਾਈ ਥੋੜਾ ਥੱਲੇ ਆਉਂਦਾ ਫੇਰ ਦੁਆਰਾ ਹੋ ਜਾਂਦਾ ਹੈਗਾ, ਪਰ ਗਰੋਥ ਰੇਟ ਨਾਲ ਜਿਹੜਾ ਟ੍ਰਿਕਲ ਡਾਊਨ ਥਿਅਰੀ ਹੈ ਕਿ ਰਿਸ ਰਿਸ ਕੇ ਥੱਲੇ ਆਊਗਾ, ਉਹ ਰਿਸ ਰਿਸ ਕੇ ਥੱਲੇ ਨਹੀਂ ਆ ਰਿਹਾ, ਉਹਦਾ ਭਾਵ ਬਣਾ ਕੇ ਉੱਪਰ ਕਾਰਪੋਰੇਟ ਦੀਆਂ ਵੱਡੀਆਂ ਬੋਤਲਾਂ ਚ ਬੰਦ ਕੀਤਾ ਜਾ ਰਿਹਾ ਤੇ ਪ੍ਰੋਫਿਟ ਉਧਰ ਨੂੰ ਜਾ ਰਹੇ ਨੇ 0.1% ਵੱਲ ਨੂੰ, ਉਹ ਚਾਹੇ ਥੋਮਸ ਫਿਕੀ ਦੀ ਬੁੱਕ ਹੈ ਚਾਹੇ ਹੋਰ ਬਹੁਤ ਸਾਰੇ ਅਧਿਐਨ ਨੇ, ਤੁਹਾਨੂੰ ਉਹਨਾਂ ਚੋਂ ਸਾਰਾ ਕੁਛ ਅੰਕੜੇ ਮਿਲ ਜਾਂਦੇ ਨੇ, ਤੇ ਉਹਦਾ ਇੰਪੈਕਟ ਭਾਰਤ ਤੇ ਵੀ ਹੈਗਾ। ਜਿਹੜੀ ਗੱਲ ਪੰਜਾਬ ਦੀ ਕਹੀ ਹੈ, ਜਿਹੜੀ ਐਗਰੀਕਲਚਰ ਪਾਲਿਸੀ ਹੈ ਇੰਡੀਆ ਦੇ ਵਿੱਚ, ਪੰਜਾਬ ਹੋਵੇ ਕੋਈ ਹੋਰ ਸਟੇਟ ਹੋਵੇ, ਅਨਲੈਸ ਅੰਟਿਲ ਕੇ ਸਟੇਟ ਦਾ ਰੈਵਨਿਊ ਆਪਦਾ ਹੀ ਬਹੁਤ ਜ਼ਿਆਦਾ ਹੋਵੇ, ਕੋਈ ਥੋੜੀ ਬਹੁਤ ਹੰਬੜਾ ਮਾਰ ਲਵੇ ਤਾਂ ਠੀਕ ਹੈ, ਨਹੀਂ ਦੇਖੋ ਮਿਨੀਮਮ ਸਪੋਰਟ ਪ੍ਰਾਈਸ ਬਿਨਾਂ ਗੁਜ਼ਾਰਾ ਨਹੀਂ ਚੱਲਦਾ, ਕਿ ਮੰਡੀ ਦੀ ਲੁੱਟ ਘਟਦੀ ਹੈ ਜਾਂ ਮੰਡੀ ਦੀ ਲੁੱਟ ਨੂੰ ਰੈਗੂਲੇਟ ਹੁੰਦਾ, ਤੇ ਮੋਰ ਓਵਰ ਸਿਗਨਲ ਪ੍ਰਾਈਸ ਦਾ ਕੰਮ ਵੀ ਕਰਦੀ ਹੈ MSP, ਤੇ ਉਹ ਜਿਹੜਾ ਹੈਗਾ ਸਟੇਟ ਗੌਰਮੈਂਟ MSP ਦਾ ਡਿਕਲੇਅਰ ਨਹੀਂ ਕਰਦੀ, ਉਹਦੇ ਪ੍ਰੋਕਿਓਰਮੈਂਟ ਨਹੀਂ ਕਰਦੀ, ਉਹ ਸੈਂਟਰ ਗੌਰਮੈਂਟ ਕਰਦੀ ਹੈ MSP, ਉਹਦੇ ਵਿੱਚ ਲੱਗੇ ਜਿੰਨੇ ਮੇਜਰ ਇਨਪੁਟਸ ਨੇ, ਚਾਹੇ ਉਹ ਫਰਟੀਲਾਈਜ਼ਰ ਹੈ, ਡੀਜ਼ਲ ਹੈ, ਜੇ ਮਸ਼ੀਨਰੀ ਹੈ, ਉਹ ਸਾਰੇ ਜਿਹੜੇ ਜਾਂ ਹੋਰ ਨੇ, ਉਹਨਾਂ ਪ੍ਰਾਈਸਿਸ ਨੂੰ ਰੈਗੂਲੇਟ ਕਰਨਾ ਜਾਂ ਡੀਰੈਗੂਲੇਟ ਕਰਨਾ ਇਹ ਵੀ ਕੇਂਦਰ ਸਰਕਾਰ ਕਰਦੀ ਹੈ। ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਐਗਰੀਕਲਚਰ ਪ੍ਰੋਡਕਟਸ ਦਾ ਆਉਣਾ ਜਾਣਾ ਉਹ ਵੀ ਕੇਂਦਰ ਸਰਕਾਰ ਕਰਦੀ ਹੈ। ਦੇਸ਼ ਦੇ ਵਿੱਚ ਐਗਰੀਕਲਚਰ ਇੰਪੋਰਟਸ ਜਾਂ ਐਕਸਪੋਰਟਸ ਨੂੰ ਡਿਟਰਮਨ ਦਾ ਕੰਮ ਵੀ ਕੇਂਦਰ ਸਰਕਾਰ ਕਰਦੀ ਹੈ। ਐਗਰੀਕਲਚਰ ਫਾਈਨੈਂਸ ਆਮ ਤੌਰ ਤੇ ਵੱਡਾ ਹਿੱਸਾ, ਜਿਵੇਂ ਸਾਡੇ ਸਟੱਡੀ ਚ ਵੀ ਹੈਗਾ, ਇੰਸਟੀਟਿਊਸ਼ਨਲ ਫਾਈਨੈਂਸ ਦਾ ਹੈਗਾ, ਬੈਂਕਸ ਦਾ ਹੈਗਾ, ਉਹ ਵੀ ਕੇਂਦਰ ਸਰਕਾਰ ਕੋਲ ਹੈ, ਸਿਰਫ ਕੋਆਪਰੇਟਿਵ ਬੈਂਕਾਂ ਨੂੰ ਛੱਡ ਕੇ। ਇਸ ਲਈ ਜਿਹੜੇ ਸੂਬਾ ਸਰਕਾਰ ਹੈ ਥੋੜੀ ਬਹੁਤ ਐਫਰਟਸ ਕਰ ਸਕਦੀਆਂ ਨੇ, ਥੋੜਾ ਬਹੁਤਾ ਹਲਾਰਾ ਦੇ ਸਕਦੀਆਂ ਨੇ, ਪਰ ਵੱਡੇ ਪੱਧਰ ਤੇ ਕੋਈ ਕਾਇਆ ਕਲਪ ਕਰਨ ਵਾਲੀ ਪੋਜੀਸ਼ਨ ਚ ਸੂਬਾ ਸਰਕਾਰਾਂ ਨਹੀਂ ਹੈਗੀਆਂ। ਸੋ ਪੰਜਾਬ ਵੀ ਉਸੇ ਕੈਟੇਗਰੀ ਚ ਆਉਂਦਾ ਜੀ।
ਜੀ ਤੇ ਸਰ, ਤੁਸੀਂ ਕਈ ਤਰ੍ਹਾਂ ਦੇ ਬੈਂਕਾਂ ਦਾ ਵੀ ਇਹਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੇ ਅਲੱਗ ਅਲੱਗ ਤਰ੍ਹਾਂ ਦੀਆਂ ਵਿਆਜ ਦਰਾਂ ਵੀ ਨੇ, ਠੀਕ ਹੈ ਜੀ, ਤੇ ਕਈ ਤਰ੍ਹਾਂ ਦੀਆਂ ਲੋਨ ਸਕੀਮਾਂ ਵੀ ਹੈ, ਕੀ ਇਹ ਸਕੀਮਾਂ ਦਾ ਵੀ ਇੱਕ ਮੱਕੜ ਜਾਲ ਬਣ ਗਿਆ, ਇਹਨਾਂ ਨੂੰ ਵੀ ਕੰਟਰੋਲ ਕਰਕੇ ਕੁਛ ਕਰਜ਼ੇ ਦੀ ਰਾਹਤ ਬਣ ਸਕਦੀ ਸੀ, ਜਾਂ ਇਹ ਕਿਸਾਨਾਂ ਲਈ ਕੁਝ ਸੌਖੇ ਤਰੀਕੇ ਨਾਲ ਕਰਜ਼ੇ ਹਾਸਲ ਕਰਨ ਦੇ ਵਸੀਲੇ ਆ ਜਿਹਨਾਂ ਨੂੰ ਰੱਖਿਆ ਜਾਣਾ ਚਾਹੀਦਾ, ਕੁਛ ਜਿਵੇਂ ਹੁੰਦਾ ਸੂਦਖੋਰ ਨੂੰ ਰੈਗੂਲੇਟ ਕਰ ਲਓ, ਕਿ ਉਹ ਵੀ ਸੰਭਵ ਨਹੀਂ ਰਿਹਾ?
ਦੇਖੋ ਜਿਹੜਾ ਹੈਗਾ ਟ੍ਰੈਡੀਸ਼ਨਲ ਮਨੀ ਲੈਂਡਰ, ਉਹ ਤਾਂ ਕਾਫੀ ਹੱਦ ਤੱਕ ਰੈਗੂਲੇਟ ਹੋ ਗਿਆ ਹੈ, ਪਰ ਬਹੁਤ ਘੱਟ ਹੈ, ਰੇਟ ਉਹਦਾ ਜ਼ਿਆਦਾ ਹੈ, ਪਰ ਉਹ ਬਹੁਤ ਘੱਟ ਹੈ, ਉਹਦੀ ਜਗ੍ਹਾ ਤਾਂ ਲੈ ਲਈ ਆੜਤੀਏ ਨੇ, ਪਰ ਆੜਤੀਏ ਵੀ ਇੱਕ ਲਿਮਿਟਡ ਅਮਾਉਂਟ ਹੁੰਦਾ, ਜ਼ਿਆਦਾ ਅਮਾਉਂਟ ਇਹਨਾਂ ਦਾ ਇੰਸਟੀਟਿਊਸ਼ਨ ਤੋਂ ਆਉਂਦਾ, ਬੈਂਕਸ ਤੋਂ ਆ ਰਿਹਾ ਹੈਗਾ, ਤੇ ਬੈਂਕਸ ਦਾ ਰੇਟ ਆਮ ਤੌਰ ਤੇ ਘੱਟ ਹੈ, ਹੈ ਨਾ ਜੀ, ਜਿਹੜਾ ਹੈਗਾ ਟੇਬਲ ਚ ਤੁਹਾਨੂੰ ਦਿਖਦਾ ਹੋਊਗਾ, 18% ਵਾਲੀ ਕੈਟੇਗਰੀ ਦੇ ਵਿੱਚ ਜ਼ਿਆਦਾ ਲੋਕ ਦੇ ਰਹੇ ਨੇ, ਤੇ ਬਾਰਾਂ ਪਰਸੈਂਟ ਜਾਂ ਕਈ ਵਾਰੀ ਜਿਹੜਾ ਹੈਗਾ ਸੱਤ ਪਰਸੈਂਟ ਚੋ ਵੀ ਰਿਆਇਤ ਮਿਲ ਜਾਂਦੀ ਹੈ, ਫਿਰ ਉਹ 3% ਵੀ ਰਹਿ ਜਾਂਦਾ ਉਹ ਗੱਲਾਂ, ਪਰ ਉਹ ਟਾਈਮ ਤੇ ਜਾਂ ਬੋਰਡ ਨੀ ਹੁੰਦਾ ਮੁੜ ਕੇ, ਫਿਰ ਉਹ ਜਿਹੜਾ ਫੁੱਲ ਹੈ ਉਹ ਕਨਸੈਸ਼ਨ ਵੀ ਜਾਂਦੀ ਹੈ, ਮੁੜ ਕੇ ਉਹਦਾ ਰੇਟ ਵੀ ਵਧਾ ਦਿੱਤਾ ਜਾਂਦਾ, ਮੁੜ ਕੇ ਫਿਰ ਕਿਸਾਨਾਂ ਦੇ ਦਰਵਾਜ਼ੇ ਤੇ ਉਹ ਇੱਕ ਨੋਟਿਸ ਜਿਹਾ ਵੀ ਲਾ ਦਿੱਤਾ ਜਾਂਦਾ ਕਿ ਜ਼ਮੀਨ ਨਿਲਾਮੀ ਆਊਗੀ।
ਤੇ ਹੁਣ ਆਪਾਂ ਥੋੜੀ ਜਿਹੀ ਗੱਲ ਇਸ ਪਾਸੇ ਨੂੰ ਆਈ ਹੈ ਕਿ ਰੈਮੇਡੀਅਲ ਜਿਹੜੇ ਰਿਸੋਰਸਿਸ ਨੇ ਉਹ ਕੀ ਅਵੇਲੇਬਲ, ਇੱਕ ਤਾਂ ਕਿਸਾਨ ਯੂਨੀਅਨਸ ਨੇ, ਠੀਕ ਹੈ ਜੀ, ਉਹਨਾਂ ਬਾਰੇ ਮੈਂ ਇੱਥੇ ਕਈਆਂ ਨਾਲ ਗੱਲਬਾਤ ਕੀਤੀ ਹੈ ਜਦੋਂ ਆ ਕੇ, ਤੇ ਕੁਝ ਲੋਕ ਪਤਾ ਨੀ ਸਰਕਾਰਾਂ ਦੇ ਹਿਸਾਬ ਨਾਲ ਸੋਚ ਕੇ ਗੱਲ ਕਰਦੇ ਆ, ਉਹ ਕਹਿੰਦੇ ਆ ਵੀ ਇਹਨਾਂ ਨੇ ਵੀ ਧੰਦਾ ਹੀ ਬਣਾ ਰੱਖਿਆ, ਬਹੁਤ ਸਾਰੇ ਐਸੇ ਬੰਦੇ ਆ ਗਏ ਜਿਵੇਂ ਕਿਸਾਨੀ ਦੇ ਲੀਡਰਸ਼ਿਪ ਨੂੰ ਜਾਂ ਆਰਗੇਨਾਈਜ਼ਡ ਸੰਗਠਨਾਂ ਨੂੰ ਕਮਜ਼ੋਰ ਕਰਨ ਦੀ ਗੱਲ ਕਵਾਂ, ਮੈਂ ਆਪਣਾ ਪ੍ਰਭਾਵ ਨਹੀਂ ਦਿੰਦਾ ਜੀ, ਮੇਰੇ ਮਨ ਤੇ ਇਹ ਪ੍ਰਭਾਵ ਪਾਇਆ ਗਿਆ ਕਿ ਇਹ ਵੀ ਇੱਕ ਤਰ੍ਹਾਂ ਨਾਲ ਪੈਸਾ ਕਮਾਉਣ ਵਾਲੇ ਲੋਕ ਬਣ ਗਏ ਵੀ ਦੋ ਥਾਵਾਂ ਤੇ ਧਰਨਾ ਮਾਰੋ ਤੇ ਆਪਣੀ ਜੇਬ ਚ ਪੈਸੇ ਪਾ ਲਓ, ਤੇ ਕੁਛ ਇਸ ਤਰ੍ਹਾਂ ਦਾ ਸਟਰਕਚਰ ਹੈ ਕਿ ਕਿਸਾਨ ਯੂਨੀਅਨਾਂ ਦੇ ਵਿੱਚ ਸੁਹਿਰਦਤਾ ਦੀ ਘਾਟ ਹੈ, ਪਰ ਕਿਸਾਨ ਅੰਦੋਲਨ ਤੋਂ ਬਾਅਦ ਸਾਨੂੰ ਦੁਨੀਆ ਭਰ ਦੇ ਵਿੱਚ ਜਿਵੇਂ ਦੂਰ ਬੈਠਿਆਂ ਨੂੰ ਇਹ ਲੱਗਿਆ ਸੀ ਕਿ ਕਿਸਾਨੀ ਦੀ ਬਾਂਹ ਲਗਭਗ ਬੜੇ ਚੰਗੇ ਹੱਥ ਆਈ ਹੋਈ ਲੋਕਾਂ ਦੇ ਕੋਲ ਆਏ ਜਿਹੜੇ ਇਹਨੂੰ ਅੱਗੇ ਲਿਜਾਣ ਦਾ ਸਿਰ ਤੋੜੇ ਯਤਨ ਕਰ ਰਹੇ ਆ, ਘੱਟੋ ਘੱਟ ਇਮਾਨਦਾਰੀ ਨਾਲ ਯਤਨ ਕਰ ਰਹੇ ਨੇ।
ਇੱਕ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਭਾਰਤ ਦੇ ਵਿੱਚ ਜਿਹੜੀ ਰਾਸ਼ਟਰੀ ਆਮਦਨ ਹੈ ਉਹ ਚੋਂ ਐਗਰੀਕਲਚਰ ਦਾ ਹਿੱਸਾ ਕਿੰਨਾ ਹੈ। ਜਦੋਂ ਭਾਰਤ ਆਜ਼ਾਦ ਹੋਇਆ 1951 ਚ ਇੰਡੀਆ ਦੀ 80% ਪਾਪੂਲੇਸ਼ਨ ਐਗਰੀਕਲਚਰ ਤੇ ਡਿਪੈਂਡੈਂਟ ਸੀ ਤੇ ਨੈਸ਼ਨਲ ਇਨਕਮ ਚ ਉਹਨੂੰ 55% ਦਿੱਤਾ ਜਾ ਰਿਹਾ ਸੀ, ਪਰ ਹੁਣ 50% ਦੇ ਨਜ਼ਦੀਕ ਪਾਪੂਲੇਸ਼ਨ ਹਾਲੇ ਵੀ ਐਗਰੀਕਲਚਰ ਤੇ ਡਿਪੈਂਡੈਂਟ ਹੈ, ਉਹਨੂੰ ਨੈਸ਼ਨਲ ਇਨਕਮ ਚੋਂ 16% ਦੇ ਨਜ਼ਦੀਕ ਦਿੱਤਾ ਜਾ ਰਿਹਾ। ਜਾਂ 50% ਆਬਾਦੀ ਨੂੰ 16% ਦੇ ਨਜ਼ਦੀਕ ਦੇਵਾਂਗੇ ਤਾਂ ਉਹ ਗਰੀਬ ਤਾਂ ਰਹਿਣਗੇ। ਇਸ ਲਈ ਵੱਡਾ ਹੰਭਲਾ ਤਾਂ ਜਿਹੜਾ ਹੈਗਾ ਸਰਕਾਰ ਵੱਲੋਂ ਵੱਜਣਾ ਹੈ ਕਿ ਪ੍ਰੋ ਕਾਰਪੋਰੇਟ ਮਾਡਲ ਨੂੰ ਛੱਡ ਕੇ ਪ੍ਰੋ ਪੀਪਲ ਡਿਵੈਲਪਮੈਂਟ ਮਾਡਲ ਅਪਣਾਉਣਾ ਚਾਹੀਦਾ, ਜਿਹੜਾ ਵੈਲਫੇਅਰ ਮਾਡਲ ਹੋਵੇ ਜਿਹ ਚ ਜਿਹੜੇ ਕਿਰਤੀ ਕੰਮ ਨੇ ਕਿਸਾਨ ਹੈ, ਖੇਤ ਮਜ਼ਦੂਰ ਹੈ, ਪੇਂਡੂ ਕਾਰੀਗਰ ਹੈ, ਛੋਟਾ ਕਾਰੀਗਰ ਹੈ, ਇਹ ਉਹਦਾ ਹਿੱਸਾ ਵਧਾਇਆ ਜਾਵੇ। ਉਹ ਚ ਮਿਨੀਮਮ ਸਪੋਰਟ ਪ੍ਰਾਈਸ ਦੇ ਥਰੂ ਵੀ ਹੋ ਸਕਦਾ ਹੈ, ਉਹ ਗ੍ਰਾਂਟਸ ਦੇ ਥਰੂ ਵੀ ਹੋ ਸਕਦਾ ਹੈ, ਉਹ ਹੋਰ ਇੰਪਲਾਇਮੈਂਟ ਅਪਰਚੁਨਿਟੀ ਜਿਵੇਂ ਨਰੇਗਾ ਵਾਲੀ ਹੈਗੀ ਜਾਂ ਉਸ ਤਰ੍ਹਾਂ ਉਹਦੇ ਥਰੂ ਵੀ ਹੋ ਸਕਦਾ ਹੈ, ਹੋਰ ਇੰਪਲਾਇਮੈਂਟ ਦੀ ਅਪਰਚੁਨਿਟੀ ਵੇਲੇ ਲੈਵਲ ਤੇ ਵੀ ਹੋ ਸਕਦਾ ਹੈ। ਤੇ ਦੂਜਾ ਪੱਖ ਹੈਗਾ ਕਿਸਾਨ ਜਥੇਬੰਦੀਆਂ ਦਾ, ਕਿਸਾਨ ਜਥੇਬੰਦੀਆਂ ਜਿਹੜਾ ਸੰਘਰਸ਼ ਚਲਾਇਆ ਸੀ ਲੋਕਤੰਤਰ ਅਤੇ ਸ਼ਾਂਤਮਈ ਢੰਗ ਨਾਲ, ਉਹਦਾ ਮੈਸੇਜ ਤਾਂ ਸਾਰੀ ਦੁਨੀਆਂ ਚ ਗਿਆ, ਜਿਹੜੀ ਤੁਸੀਂ ਹੁਣ ਵੀ ਗੱਲ ਕੀਤੀ ਦੁਨੀਆਂ ਦੇ ਕੁਝ ਦੇਸ਼ਾਂ ਚ ਪਿਛਲੇ 5-7 ਸਾਲ ਚ, ਉੱਥੇ ਵੀ ਟਰੈਕਟਰ ਵਾਲੇ ਡੈਮੋਨਸਟ੍ਰੇਸ਼ਨ ਆਈਆਂ ਨੇ, ਹੈਨਾ, ਉਹ ਜਿਹੜਾ ਹੈਗਾ ਉਹ ਤਾਂ ਸਾਰੀ ਦੁਨੀਆਂ ਚ ਜਿਹੜਾ ਕਾਰਪੋਰੇਟ ਮਾਡਲ ਹੈ ਉਹ ਬਾਕੀ ਸਾਰਿਆਂ ਨੂੰ ਮਾਰਜਨਲਾਈਜ਼ ਕਰ ਰਿਹਾ। ਜੇ ਤੁਸੀਂ ਕੈਨੇਡਾ ਤੇ ਅਮਰੀਕਾ ਚ 50-100 ਏਕੜ ਵਾਲੇ ਕਿਸਾਨ ਨੂੰ ਮਿਲੋ, ਤੁਹਾਨੂੰ ਦੂਰੋਂ ਪਛਾਣ ਜਾਜੂਗਾ ਬਈ ਵਿਚਾਰਾ ਇਹ ਗਰੀਬ ਜਿਹਾ ਤਾਂ ਕਿਸਾਨ ਹੀ ਹੋਊਗਾ, ਇਹ ਕਲਰ ਉਹਦਾ ਦੱਸ ਰਿਹਾ ਹੁੰਦਾ, ਕੱਪੜੇ ਉਹਦੇ ਦੱਸ ਰਹੇ ਹੁੰਦੇ ਨੇ, ਚਿਹਰਾ ਉਹਦਾ ਦੱਸ ਰਿਹਾ ਹੁੰਦਾ ਹੈਗਾ। ਇਹ ਤਾਂ ਜਿਹੜੇ 1,000,000 ਏਕੜ ਵਾਲੀਆਂ ਕਾਰਪੋਰੇਸ਼ਨਾਂ ਨੇ ਉਹ ਉੱਥੇ ਐਂਟਰ ਹੋ ਗਈਆਂ ਤੇ ਸਾਰਾ ਲੁੱਟ ਖਸੋਟ ਦਾ ਕੰਮ ਉਹ ਕਰਦੀਆਂ ਨੇ। ਤੇ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਪ੍ਰੋਪਗੇਟ ਕੀਤਾ ਜਾ ਰਿਹਾ, ਕੰਟਰੈਕਟ ਫਾਰਮਿੰਗ ਹੁੰਦਾ ਉਹ ਵੱਡੀਆਂ ਕਾਰਪੋਰੇਟਸ ਦਾ ਹੁੰਦਾ ਜਿਹਦੇ ਐਗਰੀਕਲਚਰ ਨੇ, ਉਹ ਛੋਟਿਆਂ ਤੋਂ ਥੋੜਾ ਥੋੜਾ ਸਮਾਨ ਬਹੁਤ ਸਸਤਾ ਖਰੀਦ ਕੇ ਵੀ ਆਪਦਾ ਸਪਲਾਈ ਕਰੀ ਜਾਂਦੇ ਨੇ, ਆਪਦਾ ਵੀ ਦਿੰਦੇ ਨੇ। ਤੇ ਜਿਹੜਾ ਇੱਥੇ ਹੈ ਇਹ ਜਥੇਬੰਦੀਆਂ ਚ ਵੰਡ ਬਹੁਤ ਹੈ, ਤੇ ਕੁਛ ਜਥੇਬੰਦੀਆਂ ਨੂੰ ਇਹ ਅਲੂਜਨ ਹੈ ਕਿ ਜਿਹੜਾ ਹੈਗਾ ਵੀ ਰਾਜਨੀਤਿਕ ਪਾਰਟੀ ਬਣਾ ਕੇ ਇਲੈਕਸ਼ਨ ਲੜ ਕੇ ਚੀਫ ਮਿਨਿਸਟਰ ਦੀ ਕੁਰਸੀ ਲੈ ਕੇ ਇਹ ਅਸੀਂ ਜਾਂ ਤਾਂ ਕਿਸਾਨਾਂ ਦੀ ਕਾਇਆ ਕਲਪ ਕਰ ਲਾਂਗੇ, ਜਾਂ ਸਿੱਧੀ ਗੱਲ ਹੈ ਕਿ ਵੀ ਉਹਨਾਂ ਚੋਂ ਕਿਸੇ ਲੀਡਰ ਦਾ ਗੱਲ ਕਰਦਾ ਹੁੰਦਾ ਕਿ ਲੋਕ ਕਹਿੰਦੇ ਨੇ ਕਿ ਵੀ ਮੈਂ ਚੀਫ ਮਿਨਿਸਟਰ ਬਣਾ ਪੰਜਾਬ ਦਾ ਜਾਂ ਕਿਸੇ ਹੋਰ ਸਟੇਟ ਦਾ, ਤੇ ਉਹ ਇਹਨਾਂ ਜਿਹੜੇ ਹੈਗੇ ਆ ਜਥੇਬੰਦੀਆਂ ਨੂੰ ਕਮਜ਼ੋਰ ਕਰਦੇ ਨੇ। ਤੇ ਜਥੇਬੰਦੀਆਂ ਨੂੰ ਇਹ ਚਾਹੀਦਾ ਹੈ ਕਿ ਇੱਕ ਮਿਨੀਮਮ ਲੈਵਲ ਦੀ ਅੰਡਰਸਟੈਂਡਿੰਗ ਚਾਹੀਦੀ ਹੈ, ਤੇ ਇੱਕ ਜ਼ਰੂਰ ਹੈ ਜਿਹੜਾ ਪਹਿਲਾ ਤਰੀਕਾ ਬਣਾਇਆ ਲੋਕਤੰਤਰਕ ਅਤੇ ਸ਼ਾਂਤਮਈ ਢੰਗ ਵਾਲਾ ਉਹਨੂੰ ਕਦੇ ਵੀ ਤਿਆਗਣਾ ਨਹੀਂ ਚਾਹੀਦਾ, ਤਾਂ ਹੀ ਇਹ ਕਾਮਯਾਬ ਹੋ ਸਕਦਾ। ਤੀਜਾ ਜਿਹੜਾ ਹੈਗਾ ਇਹ ਕਿਸਾਨ ਜਥੇਬੰਦੀਆਂ ਦਾ ਹੋਰ ਵੀ ਬਹੁਤ ਕੰਮ ਬਣਦੇ ਨੇ ਕਿ ਉਹ ਆਪਦੇ ਕਿਸਾਨਾਂ ਦੇ ਵਿੱਚ ਆਪਦੇ ਮੈਂਬਰਾਂ ਚ ਕੀ ਸੁਨੇਹੇ ਲੈ ਕੇ ਜਾਣ ਜਿਹੜੇ ਪੋਜ਼ਿਟਿਵ ਹੋਣ, ਇਹ ਵੀ ਦੱਸਣਾ ਬਣਦਾ ਕਿ ਖੁਦਕੁਸ਼ੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ, ਸਗੋਂ ਖੁਦਕੁਸ਼ੀ ਕਰਕੇ ਬੰਦੇ ਦੇ ਪਿੱਛੇ ਪਰਿਵਾਰ ਦੇ ਜੀਵਨ ਦੀਆਂ ਸਮੱਸਿਆਵਾਂ ਹੋਰ ਵੱਧ ਜਾਂਦੀਆਂ ਨੇ। ਹੁਣ ਕਿਸਾਨਾਂ ਦੇ ਪੱਧਰ ਤੇ ਜਾਂ ਸੂਬਾ ਸਰਕਾਰ ਦੇ ਪੱਧਰ ਤੇ ਜਿਹੜੀ ਐਗਰੀਕਲਚਰ ਪੋਲਿਸੀ ਬਣਾਉਣ ਵਾਲੀ ਗੱਲ ਹੈ, ਪੰਜਾਬ ਚ ਬਹੁਤ ਸਾਰੀ ਪੰਚਾਇਤੀ ਜ਼ਮੀਨ ਸਰਕਾਰ ਕੋ ਆ ਰਹੀ ਜਾਂ ਪੰਚਾਇਤਾਂ ਕੋ ਆ ਰਹੀ ਹੈ, ਉਹ ਜ਼ਮੀਨਾਂ ਤੇ ਜਾਂ ਕੁਛ ਧਾਰਮਿਕ ਅਦਾਰਿਆਂ ਜ਼ਮੀਨਾਂ ਨੇ ਉੱਥੇ, ਜਾਂ ਕਿਸਾਨਾਂ ਦੇ ਆਪਦੇ ਪੱਧਰ ਤੇ ਸਹਿਕਾਰੀ ਖੇਤੀ ਸ਼ੁਰੂ ਕਰਕੇ ਵੀ ਐਗਰੀਕਲਚਰ ਦੀਆਂ ਪ੍ਰੋਡਕਸ਼ਨ ਕੋਸਟ ਨੂੰ ਘਟਾਇਆ ਜਾ ਸਕਦਾ ਹੈ ਅਤੇ ਜਿਹੜੀ ਸੇਲਸ ਦੀ ਇਨਕਮ ਹੈ ਉਹਨੂੰ ਵਧਾਇਆ ਜਾ ਸਕਦਾ। ਪਰ ਇਹਦੇ ਨਾਲ ਨਾਲ ਜਿਹੜਾ ਐਗਰੀਕਲਚਰ ਮਾਰਕੀਟਿੰਗ ਆ ਉਧਰ ਵੀ ਆਉਣਾ ਪਊਗਾ ਬਈ ਜਦੋਂ ਇਨਪੁਟਸ ਖਰੀਦਣੇ ਤਾਂ ਵੀ ਇਕੱਠੇ ਖਰੀਦੇ ਜਾਣ ਕੋਆਪਰੇਟਿਵ ਬੇਸਿਸ ਤੇ ਜਦੋਂ ਆਊਟਪੁੱਟ ਵੇਚਣਾ ਤਾਂ ਵੀ ਵੇਚਿਆ ਜਾਵੇ ਤੇ ਇੱਕ ਜਿਹੜੀ ਐਗਰੋ ਪ੍ਰੋਸੈਸਿੰਗ ਸ਼ੁਰੂ ਕਰਕੇ ਬਈ ਸੈਲਫ ਸੈਲਿੰਗ ਔਨ ਦਾ ਰੋਡ ਸਾਈਡ ਔਰ ਇਨ ਦਾ ਨੀਅਰ ਬਾਏ ਟਾਊਨ ਔਰ ਸਿਟੀ ਮਾਰਕੀਟ ਉਹ ਵੀ ਹੈਲਪਫੁਲ ਹੋਊਗੀ ਤੇ ਉਹਦੇ ਲਈ ਸਾਨੂੰ ਸੁਭਾਅ ਬਣਾਉਣਾ ਪਊਗਾ ਸਾਡਾ ਸੁਭਾਅ ਡਾਂਗ ਵਾਲਾ ਜਲਸੀ ਵਾਲਾ ਹੈ ਸਾਡਾ ਸੁਭਾਅ ਸਹਿਕਾਰਤਾ ਵੱਲ ਨੂੰ ਜੇ ਅਸੀਂ ਮੁੜਾਂਗੇ ਤਾਂ ਉਹ ਜੋ ਪੋਜੀਟਿਵ ਸਿੱਟੇ ਆ ਸਕਦੇ ਨੇ ਕਿਉਂਕਿ ਇੰਡੀਆ ਚ ਜਿੱਥੇ ਵੀ ਕਿਤੇ ਜਿਵੇਂ ਕੇਰਲਾ ਚ ਕੋਆਪਰੇਟਿਵ ਫਾਰਮਿੰਗ ਸ਼ੁਰੂ ਕੀਤੀ ਗਈ ਹੈ ਲੈਂਡਲੈਸ ਲੋਕਾਂ ਦੁਆਰਾ ਉਹਨਾਂ ਦੀ ਪ੍ਰੋਡਕਸ਼ਨ ਵੀ ਦੁੱਗਣੀ ਆ ਉਹਦੇ ਪ੍ਰੋਫਿਟ ਵੀ 5 ਗੁਣਾ ਨੇ ਤੇ ਉਹ ਪੰਜਾਬ ਚ ਜਾਂ ਹੋਰ ਜਗ੍ਹਾ ਵੀ ਮੈਨੂੰ ਉਹਦੀ ਸੰਭਾਵਨਾਵਾਂ ਦਿਖਾਈ ਦਿੰਦੀਆਂ ਨੇ ਪਰ ਉਹ ਚ ਕਿਸਾਨ ਜਥੇਬੰਦੀਆਂ ਦਾ ਰੋਲ ਹੈ ਕਿਸਾਨਾਂ ਦਾ ਆਪਦਾ ਰੋਲ ਹੈ ਵੱਡੇ ਪੱਧਰ ਤੇ ਆਪਣੇ ਸੁਭਾਅ ਨੂੰ ਬਦਲਣ ਦਾ ਵੀ ਰੋਲ ਬਣਦਾ ਹੈਗਾ
ਜੀ ਤੇ ਡਾਕਟਰ ਸਾਹਿਬ ਇੱਕ ਸਵਾਲ ਮੈਂ ਕਰਦਾ ਜੀ ਬਸ ਮੈਂ ਇੱਕ ਵਾਰੀ ਸਟੂਡੀਓ ਦਾ ਨੰਬਰ ਇੱਕ ਵਾਰ ਫੇਰ ਦੱਸ ਦਿੰਦਾ ਇੱਕ ਦੋ ਮੈਨੂੰ ਟੈਕਸਟ ਆਏ ਸੀਗੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ 416-620-1778 ਤੁਸੀਂ ਇਸ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹੋ ਮਯੰਕ ਭਟਨਾਗਰ ਸਾਡੇ ਸਪੋਂਸਰ ਨੇ 647-702-2023-647-702 ਵੀ ਤੇਈ ਇਹਨਾਂ ਦਾ ਨੰਬਰ ਹੈ ਫਾਈਨਾਂਸ਼ਿੰਗ ਨੀਡਸ ਜਿਵੇਂ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਸਟੀਟਿਊਸ਼ਨਲ ਪ੍ਰਾਈਵੇਟ ਸੈਲਫ ਇੰਪਲੋਇਡ ਡੈਟ ਕੰਸੋਲੀਡੇਸ਼ਨ ਐਕੁਇਟੀ ਲਾਈਨ ਆਫ ਕ੍ਰੈਡਿਟਸ ਫਸਟ ਐਂਡ ਸੈਕੰਡ ਮੌਰਗੇਜਸ ਨਿਊ ਇਮੀਗ੍ਰੈਂਟ ਲਈ ਰੀਫਾਈਨਾਂਸ ਵਰਗੀਆਂ ਸੇਵਾਵਾਂ ਮਯੰਕ ਭਟਨਾਗਰ ਤੋਂ ਮਿਲ ਸਕਦੀਆਂ ਨੇ ਜੀ 647-702-2023 ਇਹਨਾਂ ਦਾ ਨੰਬਰ ਹੈ ਡਾਕਟਰ ਸਾਹਿਬ ਜਦੋਂ ਅਸੀਂ ਕਿਸਾਨੀ ਦੀ ਗੱਲ ਕਰਦੇ ਬਸ ਮੇਰਾ ਲਾਸਟ ਕੁਐਸਚਨ ਹੀ ਹੈ ਜੀ ਇਹ ਤੇ ਕਿਸਾਨ ਅੰਦੋਲਨ ਦੇ ਦੌਰਾਨ ਮਜ਼ਦੂਰ ਕਿਸਾਨ ਏਕਤਾ ਦੀ ਗੱਲ ਕੀਤੀ ਗਈ ਸੀ ਹੁਣ ਜਿਹੜੇ ਬੇਜ਼ਮੀਨੇ ਖੇਤ ਮਜ਼ਦੂਰ ਨੇ ਉਹਨਾਂ ਦਾ ਕੀ ਭਵਿੱਖ ਹੋਊਗਾ ਜਦੋਂ ਜਿਹੜਾ ਜ਼ਮੀਨ ਵਾਲਾ ਕਿਸਾਨ ਹੈ ਜੇ ਉਹਦੀ ਉਹ ਇੰਨੀ ਦੁਰਦਸ਼ਾ ਹੋ ਗਈ ਤੇ ਜਿਹਦੇ ਪੱਲੇ ਜ਼ਮੀਨ ਵੀ ਨਹੀਂ ਹੈ ਉਹ ਤਾਂ ਫਿਰ ਮਤਲਬ ਬਹੁਤ ਪਹਿਲਾਂ ਬਹੁਤ ਬੁਰੀ ਤਰ੍ਹਾਂ ਲਤਾੜਿਆ ਮਾਰਿਆ ਜਾ ਚੁੱਕਿਆ ਤੇ ਉਹਦੀਆਂ ਕੀ ਸੰਭਾਵਨਾਵਾਂ ਕੱਢਾਂਗੇ ਕਿ ਉਹਦੇ ਬਾਰੇ ਜ਼ਿਕਰ ਕਰਨ ਦਾ ਹੀ ਫਾਇਦਾ ਨਹੀਂ ਜਦੋਂ ਕਿ ਕਿਸਾਨੀ ਦਾ ਆਪਣੇ ਆਪ ਚ ਇਹ ਹਾਲ ਹੈ
ਨਹੀਂ ਇਹ ਨਹੀਂ ਗੱਲ ਹੈ ਸਿੱਧੂ ਸਾਹਿਬ ਇੱਥੇ ਮੇਰਾ ਡਿਫਰੈਂਸ ਹੈ ਕਿ ਜਿਹੜੀ ਮਜ਼ਦੂਰਾਂ ਦੀ ਹਾਲਤ ਹੈ ਉਹਦੇ ਬਾਰੇ ਇਹ ਗੱਲ ਹੈ ਕਿ ਜਦੋਂ ਕਿਸਾਨ ਸੰਘਰਸ਼ ਚੱਲਿਆ ਸੀ ਇਕੱਲੇ ਕਿਸਾਨਾਂ ਨਾਲ ਉਹ ਇੰਨਾ ਕਾਮਯਾਬ ਨਹੀਂ ਹੋਣਾ ਜਿੱਥੇ ਉਹਦੇ ਵਿੱਚ ਖੇਤ ਮਜ਼ਦੂਰ ਵੀ ਆਏ ਪਿੰਡ ਛੋਟਾ ਕਾਰੀਗਰ ਵੀ ਆਇਆ ਹੋਰ ਵਰਕਿੰਗ ਕਲਾਸ ਦੀਆਂ ਐਸੋਸੀਏਸ਼ਨ ਵੀ ਆਈਆਂ ਜਿਹਦੇ ਕਰਕੇ ਉਹ ਲੋਕਾਂ ਦਾ ਸੰਘਰਸ਼ ਬਣ ਗਿਆ ਸੀ ਤੇ ਕਿਸਾਨਾਂ ਨੇ ਉੱਥੇ ਕਿਸਾਨ ਮਜ਼ਦੂਰ ਫਰੰਟ ਲਿਖੇ ਹੋਏ ਸੀ ਉਹਦੇ ਬਣਾ ਬਣਾ ਕੇ ਤੇ ਖੇਤ ਮਜ਼ਦੂਰ ਦੇ ਤੇ ਜਦੋਂ ਮੈਂ ਪੰਜਾਬ ਦੇ ਪਿੰਡਾਂ ਚ ਗਿਆ ਦੇਖਿਆ ਜਿੰਨਾ ਕੁ ਮੈਂ ਜਾਣਦਾ ਤਾਂ ਖਾਸ ਕਰਕੇ ਮਾਲਵੇ ਚ ਪਰ ਪੂਰੇ ਪੰਜਾਬ ਚ ਕੁੱਲ ਮਿਲਾ ਕੇ ਗੱਲ ਹੈ ਕਿ ਜਗੀਰਦਾਰੀ ਦਾ ਬਹੁਤ ਪਹਿਲਾਂ ਖਤਮ ਹੋ ਗਈ ਸੀ ਆਜ਼ਾਦੀ ਦੇ ਆਉਣ ਨਾਲ ਪਰ ਜਿਹੜੀਆਂ ਜਗੀਰੂ ਰੁਚੀਆਂ ਨੇ ਉਹ ਭਾਰੂ ਨੇ ਅੱਜ ਜਿਹੜਾ ਛੋਟਾ ਕਿਸਾਨ ਵੀ ਹੈ ਜਦ ਉਹ ਖੇਤ ਮਜ਼ਦੂਰ ਨਾਲ ਗੱਲ ਕਰਦਾ ਹੈ ਬਾਕੀ ਗੱਲਾਂ ਛੱਡ ਕੇ ਉਹਦੀ ਜਗੀਰੂ ਬੋਲੀ ਹੁੰਦੀ ਹੈ ਕਿ ਦੂਜੇ ਖੇਤ ਮਜ਼ਦੂਰ ਦੀ ਜਾਤ ਦਾ ਨਾਂ ਲੈਣਾ ਉਹਨੂੰ ਗੰਦਾ ਬੋਲਣਾ ਉਹਨੂੰ ਨੀਵਾਂ ਦਿਖਾਉਣਾ ਉਹਨੂੰ ਗਾਲਾਂ ਕੱਢਣੀਆਂ ਜਾਂ ਜੇ ਕਿਸੇ ਕਾਰਨ ਕਰਕੇ ਕਿਸੇ ਮੌਕੇ ਬਾਹਰੋਂ ਲੇਬਰ ਘੱਟ ਆਈ ਹੈ ਬਿਹਾਰ ਯੂਪੀ ਤੋਂ ਇੱਥੇ ਵਾਲੀ ਲੋਕਲ ਲੇਬਰ ਥੋੜੇ ਪੈਸੇ ਵੱਧ ਮੰਗੇ ਫਿਰ ਉਹਨਾਂ ਨੂੰ ਸਿੱਟ ਦੇਣੀ ਕਿ ਤੁਹਾਡਾ ਸੋਸ਼ਲ ਬਾਈਕਾਟ ਕਰ ਦਾਂਗੇ ਜਾਂ ਤੁਹਾਨੂੰ ਕੰਮ ਨਹੀਂ ਦੇਣਾ ਜਾਂ ਤੁਹਾਡੇ ਨਾਲ ਅਸੀਂ ਵਰਤਣਾ ਨਹੀਂ ਉਹ ਗੱਲ ਵੀ ਵੜਦੀ ਹੈ ਭਾਵੇਂ ਉਹ ਕਿਤੇ ਕਿਤੇ ਹੈ ਉਹ ਤੇ ਕਿਸਾਨ ਜਥੇਬੰਦੀਆਂ ਖੇਤ ਮਜ਼ਦੂਰ ਜਥੇਬੰਦੀਆਂ ਕਾਬੂ ਪਾ ਲੈਂਦੀਆਂ ਨੇ ਆਪਦੀ ਸਿਆਣਪਣਾ ਜਿਹੜੀ ਗੱਲ ਹੈ ਕਿ ਕਦੇ ਵੀ ਕਿਸਾਨ ਧਿਰ ਜਾਂ ਕਿਸਾਨੀ ਸੰਘਰਸ਼ ਕਾਮਯਾਬ ਨਹੀਂ ਹੋਣਗੇ ਜੇ ਖੇਤ ਮਜ਼ਦੂਰ ਦੇ ਪਿੰਡ ਛੋਟੇ ਕਾਰੀਗਰ ਨਹੀਂ ਹੋਣਗੇ ਤੇ ਇੱਥੇ ਇੱਕ ਤਾਂ ਉਹਨਾਂ ਨੇ ਆਪਦਾ ਵਿਹਾਰ ਠੀਕ ਕਰਨ ਵਾਲੀ ਗੱਲ ਹੈ ਕਿ ਉਹਨਾਂ ਨਾਲ ਭੈਣ ਭਾਈਆਂ ਵਾਲੀ ਵਰਤੋਂ ਕਰਨ ਵਾਲੀ ਗੱਲ ਹੈਗੀ ਕਿ ਸੀਰ ਪਾਉਣ ਵਾਲਾ ਰੌਲਾ ਹੈਗਾ ਸਾਂਝ ਪਾਉਣ ਵਾਲਾ ਰੌਲਾ ਹੈ ਦੂਜੇ ਪਾਸੇ ਜਿਹੜਾ ਹੈਗਾ ਇਹ ਸਰਕਾਰਾਂ ਦੇ ਪੱਧਰ ਤੇ ਵੀ ਇਹਨਾਂ ਲੋਕਾਂ ਨੂੰ ਕੁਛ ਦੇਣਾ ਪੈਣਾ ਕਿਉਂਕਿ ਜਿਹੜੀ ਨਵੀਂ ਐਗਰੀਕਲਚਰ ਨਿਊ ਐਗਰੀਕਲਚਰ ਟੈਕਨੋਲੋਜੀ ਜਾਂ ਨਿਊ ਐਗਰੀਕਲਚਰ ਸਟ੍ਰੈਟਜੀ ਬਣਾਈ ਉਹਦੇ ਵਿੱਚ ਮਸ਼ੀਨਰੀ ਅਤੇ ਨਦੀਨ ਨਾਸ਼ਕਾਂ ਨੇ ਪ੍ਰਮੁੱਖ ਜਗ੍ਹਾ ਲੈ ਲਈ ਜਿਹਦੇ ਕਰਕੇ ਇੰਪਲਾਇਮੈਂਟ ਘਟੀ ਇਹਦਾ ਸਭ ਤੋਂ ਵੱਡਾ ਗੰਡਾਸਾ ਜਿਹੜਾ ਹੈਗਾ ਖੇਤ ਮਜ਼ਦੂਰਾਂ ਤੇ ਚੱਲਿਆ ਉਹ ਤਾਂ ਜਿੰਨੀਆਂ ਸਟੱਡੀਜ਼ ਆ ਰਹੀਆਂ ਨੇ ਭਾਰਤ ਚ ਲੇਟੈਸਟ ਇਹ ਆ ਰਿਹਾ ਕਿ ਖੇਤ ਮਜ਼ਦੂਰ ਕਹਿਜੀ ਧਿਰ ਹੈ ਇਹ ਜਿਨ੍ਹਾਂ ਦੀ ਆਮਦਨ ਸਥਿਰ ਵੀ ਨਹੀਂ ਰਹੀ ਰੀਅਲ ਇਨਕਮ ਹੈ ਜਿਹੜੀ ਉਹ ਥੱਲੇ ਆ ਗਈ ਹੈ ਵਿਦ ਦ ਪੈਸ ਆਫ ਟਾਈਮ ਵੀ ਰੀਅਲ ਇਨਕਮ ਘੱਟ ਗਈ ਹੈ ਇਸ ਲਈ ਉਹਨਾਂ ਨਰੇਗਾ ਜਾਂ ਨਰੇਗਾ ਵਰਗੀਆਂ ਹੋਰ ਸਕੀਮਾਂ ਜਿਹ ਚ ਸਾਰਾ ਸਾਲ ਘਰ ਦੇ ਯੋਗ ਬੰਦੇ ਕੰਮ ਕਰਨ ਵਾਲੇ ਹੋਣ ਉਸ ਤਰ੍ਹਾਂ ਰੁਜ਼ਗਾਰ ਦੇਣਾ ਤੇ ਨਰੇਗਾ ਦਾ ਜਿਹੜਾ ਦਿਹਾੜੀ ਦਾ ਰੇਟ ਵੀ ਹੈ ਉਹਨੂੰ ਘੱਟੋ ਘੱਟ ਸਰਕਾਰ ਦੇ ਆਪਦੇ ਦੁਆਰਾ ਮਿਨੀਮਮ ਵੇਜ ਰੇਟ ਦੇ ਬਰਾਬਰ ਕਰਨਾ ਤੇ ਹੋਰ ਇੰਪਲਾਇਮੈਂਟ ਜਨਰੇਟ ਕਰਨਾ ਤੇ ਖੇਤੀਬਾੜੀ ਖੇਤਰ ਚ ਵੀ ਕੋਆਪਰੇਟਿਵ ਫਾਰਮਿੰਗ ਵੱਲ ਜਾ ਕੇ ਭਾਵੇਂ ਉਹ ਲੈਂਡਲੈਸ ਨੇ ਆਪਦੇ ਲੈਵਲ ਤੇ ਕਰਨ ਭਾਵੇਂ ਕਿਸਾਨ ਕਰਨ ਭਾਵੇਂ ਰਲ ਮਿਲ ਕੇ ਕਰਨ ਉਹਦੇ ਨਾਲ ਵੀ ਇਹਦੀ ਜ਼ਿੰਦਗੀ ਦੇ ਸੁਧਰਨ ਦੇ ਕੁਛ ਆਸਾਰ ਦਿਖਾਈ ਦਿੰਦੇ ਨੇ
ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਤੇ ਗੱਲਬਾਤ ਕਰਨ ਲਈ
ਕੋਈ ਐਸੀ ਗੱਲ ਜਿਹੜੀ ਤੁਸੀਂ ਆਪਣੇ ਵੱਲੋਂ ਦੋ ਸ਼ਬਦ ਕੰਕਲੂਡਿੰਗ ਰਿਮਾਰਕਸ ਦੇ ਵਿੱਚ ਕਹਿਣਾ ਚਾਹੋ ਤਾਂ?
ਸਿੰਧ ਸਾਹਿਬ, ਮੈਂ ਤਾਂ ਇਹੀ ਕਹਿਣਾ ਜਿਹੜਾ ਮੈਂ ਕਿਹਾ ਕਿ ਕਿਸਾਨੀ ਜਿਹੜੀ ਹੈਗੀ ਤਿੰਨ ਤਰ੍ਹਾਂ ਨੇ, ਕਿਸਾਨ ਨੇ, ਖੇਤੀ ਮਜ਼ਦੂਰ ਹੈ, ਪਿੰਡ ਛੋਟੇ ਕਾਰੀਗਰ ਹੈ। ਇਹ 1960 ਤੋਂ ਪਹਿਲਾਂ ਇੰਨਾ ਭਾਈਚਾਰਾ ਹੁੰਦਾ ਸੀ ਕਿ ਸੀਰੀਅਸ ਸਿਸਟਮ ਹੁੰਦਾ ਸੀ ਜਿਹੜਾ ਹੁਣ ਨੌਕਰ ਤੇ ਆ ਗਿਆ, ਤੇ ਬਹੁਤ ਪਿਆਰ ਸੀ, ਸੀਰੀਅਸ ਸੀ, ਇੱਕ ਦੂਜੇ ਦੁੱਖ ਸੁੱਖ ਚ ਸਾਂਝੇ ਸੀ, ਭਾਵੇਂ ਜਿਹੜੀ ਸੀਰੀਅਸ ਸੀ ਉਹ ਵੀ ਕਾਣ ਵਾਲੀ ਸੀ, ਟੇਢ ਵਾਲੀ ਸੀ, ਲੈਂਡ ਓਨਰ ਦੇ ਹੱਕ ਜ਼ਿਆਦਾ ਸੀ, ਪਰ ਸਾਂਝ ਤਾਂ ਹੈਗੀ ਦੁੱਖ ਦੇ ਸੁੱਖ ਦੇ ਖੜਦੇ। ਹੁਣ ਵੀ ਸਾਰੇ ਧਿਰਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਤੇ ਕੋਆਪਰੇਸ਼ਨ ਵਧਾਉਣੀ ਚਾਹੀਦੀ, ਸਰੀਕੇ ਵਾਲੇ ਵਰਤਾਰੇ ਚੋਂ ਨਿਕਲ ਕੇ ਆਪਣਾ ਤਾਲੇ ਤਰੀਕੇ ਜਾਣਾ ਚਾਹੀਦਾ, ਜਿਹਦੇ ਵਿੱਚ ਅਸੀਂ ਇਹ ਸੋਚੀਏ ਕਿ ਸਾਡਾ ਭਾਈਚਾਰਾ ਜੇ ਕਿਸੇ ਗਲਤੀ ਕਾਰਨ ਪਿੱਛੇ ਵੀ ਰਹਿ ਗਿਆ ਜਾਂ ਮਾਰਕੀਟ ਕਰਕੇ ਪਿੱਛੇ ਰਹਿ ਗਿਆ, ਇਹਦੀ ਮਦਦ ਕਰੀਏ, ਇਹਨੂੰ ਅਸੀਂ ਪੈਰਾਂ ਸਿਰ ਖੜਾ ਕਰੀਏ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਅਖੀਰ ਗੱਲ ਸਾਂਝੀਵਾਲਤਾ ਤੇ ਆ ਕੇ ਖੜਦੀ ਹੈ, ਇੱਕ ਨੁਕਤੇ ਤੇ ਗੱਲ ਮੁੱਕਦੀ ਹੈ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ,
ਫੋਰ ਯੂਰ ਟਾਈਮ,
ਸਤਿ ਸ੍ਰੀ ਅਕਾਲ, ਥੈਂਕ ਯੂ। ਇਹ ਸਨ ਸਾਡੇ ਨਾਲ ਇਕਨੋਮਿਸਟ ਡਾਕਟਰ ਗਿਆਨ ਸਿੰਘ ਜੀ, ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਤੁਹਾਡੀ ਸੇਵਾ ਵਿੱਚ ਦੁਬਾਰਾ ਹਾਜ਼ਰ ਹੁੰਦਾ।
ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰੋਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੇ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ,
ਸਪੈਸ਼ਲ ਪ੍ਰੋਮੋ 12 ਮੰਥਸ No interest, no payment. Kaam aaj karwaiye, payment 12 mahine mein kijiye. Right Custom Cabinetry Inc. 647-300-8473.
City of Brampton ke naye Animal Services Bylaws mein kai tabdeeliyan ki gayi hain. کیا آپ کو معلوم ہے کہ ایک گھر میں زیادہ سے زیادہ 6 جانوروں کی اجازت ہے جن میں 3 سے زیادہ کتے نہ ہوں؟ وہ جانور جو پراپرٹی پر ہوں اور گلے میں پٹا نہ ہو تو ان کو بارڈر یا فینس والی جگہ پر رکھیں۔ اگر آپ کے پاس 2 سے زیادہ مرغیاں یا کبوتر ہیں تو آپ کے پاس لائسنس ہونا چاہیے۔ مزید معلومات کے لیے brampton.ca/animalservices پر وزٹ کریں۔
ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ, ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ, ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਅਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਜਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746। Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਲਾਸਟ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ, ਸਾਡੇ ਇਸ ਪ੍ਰੋਗਰਾਮ ਤੇ ਸਾਡੇ ਹੋਰ ਸ਼ੋਅਜ਼ ਦੇ ਵਿੱਚ ਵੀ ਇਸ ਰੇਡੀਓ ਦੇ ਜ਼ਰੀਏ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ ਸ਼ਾਜ਼ੀਆ ਮਲਿਕ 6472424746-647-242-4746 ਉਹਨਾਂ ਦਾ ਕੰਟੈਕਟ ਨੰਬਰ ਹੈ। ਤੁਸੀਂ ਫੋਨ ਕਰਕੇ ਉਹਨਾਂ ਤੋਂ ਇਸ਼ਤਿਹਾਰ ਬਾਰੇ, ਐਡਵਰਟਾਈਜ਼ਮੈਂਟ ਬਾਰੇ ਹੋਰ ਵੇਰਵੇ ਹਾਸਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਦੇਣ ਲਈ 416-620-1778 ਹੁੰਦਾ, 416-620-1778, ਤੇ ਮੇਰਾ ਆਪਣਾ ਸੈੱਲ ਨੰਬਰ 7802437033। 780-243-7033 ਮੇਰਾ ਆਪਣਾ ਸੈੱਲ ਨੰਬਰ ਹੈ, ਤੁਸੀਂ ਮੇਰੇ ਨਾਲ ਸਿੱਧਾ ਵੀ ਰਾਬਤਾ ਕਰ ਸਕਦੇ ਹੋ। ਕਿਸਾਨੀ ਦੇ ਸੰਦਰਭ ਦੇ ਵਿੱਚ ਗੱਲ ਕੀਤੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਹਿਮਾਨ ਲੱਭ ਕੇ ਲੈ ਕੇ ਆਈਏ। ਕਈ ਵਾਰ ਤੜਕ ਭੜਕ ਦੀਆਂ ਗੱਲਾਂ ਸਾਨੂੰ
ਚੰਗੀਆਂ ਲੱਗਦੀਆਂ ਨੇ ਪਰ ਉਹ ਲੈ ਕੇ ਕਿਸੇ ਪਾਸੇ ਨਹੀਂ ਜਾਂਦੀਆਂ। ਕਿਸੇ ਵਿਸ਼ੇ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਸਮਝਾਂਗੇ ਤਾਂ ਸਾਡੀ ਆਪਣੀ ਹੀ ਤਕਦੀਰ, ਆਪਣੀ ਹੀ ਜ਼ਿੰਦਗੀ ਸੁਧਰੇਗੀ। ਜੇਕਰ ਅਸੀਂ ਆਪ ਹੀ ਆਪਣੇ ਸੁਹਿਰਦਤਾ ਨੂੰ ਛੱਡ ਦੇਵਾਂਗੇ, ਆਪਣੇ ਵਿਸ਼ਿਆਂ ਤੇ ਜਿਹੜੇ ਸਾਡੇ ਕੰਸਰਨ ਨੇ ਜੇਕਰ ਅਸੀਂ ਉਹਨਾਂ ਤੇ ਅਟੈਂਸ਼ਨ ਨਹੀਂ ਕਰਾਂਗੇ ਤਾਂ ਫਿਰ ਸਾਡਾ ਆਪਣਾ ਹੀ ਨੁਕਸਾਨ ਹੈ। ਆਮ ਆਦਮੀ ਜਿੰਨਾ ਕੁ ਤੰਗੀਆਂ ਤੁਰਸ਼ੀਆਂ ਤੋਂ ਘਬਰਾ ਕੇ ਮਨੋਰੰਜਨ ਵੱਲ ਨੂੰ ਭੱਜਦਾ, ਉਹ ਮਨੋਰੰਜਨ ਵੀ ਕਈ ਵਾਰ ਉਹੀ ਲੋਕ ਵੇਖਦੇ ਜਿਹਨਾਂ ਨੇ ਤੰਗ ਪਰੇਸ਼ਾਨ ਕੀਤਾ ਹੁੰਦਾ। ਉਹੀ ਧਿਰਾਂ ਦੇ ਵੱਡੇ ਵੱਡੇ ਕਾਰੋਬਾਰ ਨੇ, ਉਹੀ ਤੰਬਾਕੂ ਵੇਚਦੇ ਨੇ, ਉਹਨਾਂ ਦੇ ਕੈਂਸਰ ਦੇ ਹੋਸਪਿਟਲ ਨੇ। ਪਹਿਲਾਂ ਤੰਬਾਕੂ ਚ ਪੈਸੇ ਕਮਾ ਲਓ, ਫਿਰ ਕੈਂਸਰ ਚ ਕਮਾ ਲਓ। ਪਹਿਲਾਂ ਕੋਲਡ ਡਰਿੰਕਾਂ ਪਿਲਾ ਦਿਓ, ਫਿਰ ਜਿੰਮ ਖੋਲ ਲਓ, ਫਿਰ ਜਿੰਮਾਂ ਦੇ ਵਿੱਚ ਪ੍ਰੋਟੀਨ ਸ਼ੇਕ ਵੇਚ ਦਿਓ, ਫਿਰ ਸਟੀਰੋਇਡ ਵੇਚ ਦਿਓ, ਤੇ ਫਿਰ ਕੋਲ ਮਸਲ ਵੀ ਕੱਢ ਲਓ, ਐਬਸ ਵੀ ਕੱਢ ਲਓ, ਤੇ ਨਾਲ ਦੀ ਨਾਲ ਤੁਸੀਂ ਫਰੈਂਚ ਫਰਾਈਆਂ ਵੀ ਖਾ ਲਓ, ਫਾਸਟ ਫੂਡ ਖਾ ਲਓ, ਵੱਧ ਤੇਲ ਵਾਲੀਆਂ ਚੀਜ਼ਾਂ ਖਾ ਲਓ। ਹੁਣ ਜੇ ਕਹੋ ਵੀ ਬਈ ਖਾਣ ਪੀਣ ਤੋਂ ਰੋਕਦਾ, ਰੋਕਦੇ ਨਹੀਂ ਹੈ ਅਸੀਂ। ਮੈਂ ਕੌਣ ਰੋਕਣ ਵਾਲਾ, ਮੈਂ ਕਿੱਥੇ ਬੈਨ ਲਾ ਸਕਦਾ, ਪਰ ਸਾਨੂੰ ਆਪਣੀਆਂ ਰੋਕਥਾਮ ਆਪ ਕਰਨੀਆਂ ਪੈਣੀਆਂ ਨੇ। ਆਪਣੇ ਖੁਰਾਕ ਦੇ ਉੱਤੇ, ਆਪਣੇ ਜੀਵਨ ਦੇ ਉੱਤੇ ਸਾਨੂੰ ਆਪ ਫੈਸਲੇ ਲੈਣ ਲਈ ਉਹਦਾ ਮਾਹੌਲ ਬਣਾਉਣਾ ਪੈਣਾ। ਜਿਹਦਾ ਮਾਲ ਵਿਕਦਾ ਉਹਨੇ ਥੋੜੀ ਇਹ ਗੱਲ ਕਹਿਣੀ ਹੈ, ਅਗਲੇ ਦੀ ਫੈਕਟਰੀ ਕਿਤੇ ਆ, ਘਰ ਕਿਤੇ ਆ, ਤੇ ਬੱਚੇ ਕਿਤੇ ਪੜ੍ਹਦੇ ਆ, ਸਾਡੇ ਮੁਹੱਲੇ ਦੇ ਵਿੱਚ ਧੂੰ ਹੀ ਧੂੰ ਹੈ, ਇਹ ਆਪ ਦੇਖਣਾ। ਰਹੀ ਗੱਲ ਐਡੀਆਂ ਲੰਮੀਆਂ, ਅਸੀਂ ਇਕਨੋਮਿਕ ਪੋਲਿਸੀਜ਼ ਤੇ ਗੱਲ ਕੀਤੀ, ਲੈਂਡ ਹੋਲਡਿੰਗ, ਕਿੰਨੀਆਂ ਕਿਤਾਬਾਂ, ਥਾਮਸ ਪਿਕੇਟੀ, ਦੁਨੀਆਂ ਭਰ ਦੇ ਇਕਨੋਮਿਕਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਜਿਹਨਾਂ ਨੇ ਅਰਥ ਸ਼ਾਸਤਰ ਦੇ ਖੇਤਰ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਲਾਈ ਹੋਵੇ, ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਜਿਹੜੇ ਮਹਿਮਾਨ ਆਉਂਦੇ ਨੇ, ਪੂਰੀ ਜ਼ਿੰਦਗੀ ਦੀ ਕਮਾਈ ਹੈ ਉਹਨਾਂ ਦੀ, ਉਹ ਸਾਨੂੰ ਆਪਣੇ ਤਜਰਬੇ ਚੋਂ ਸਮਝਾਉਂਦੇ ਆ। ਪਰ ਗੱਲ ਆ ਕੇ ਕਿੱਥੇ ਮੁੱਕਦੀ ਹੈ, ਇੱਕ ਨੁਕਤੇ ਤੇ ਇਕੱਠੇ ਹੋਣਾ ਪੈਣਾ। ਜਿਹੜੇ ਵਕਤੀ ਤੌਰ ਦੇ ਉੱਤੇ ਸਾਡੇ ਆਪਣੇ ਇੰਟਰਸਟ ਨੇ, ਉਹਨਾਂ ਨੂੰ ਸਮਝਣਾ ਪੈਣਾ ਕਿ ਮੌਕੇ ਦੀ ਲੋੜ ਹੈ ਜਾਂ ਅੱਗੇ ਜਾ ਕੇ ਕਿਤੇ ਵੱਡੀ ਇਹਦੀ ਕੀਮਤ ਤਾਰਨੀ ਪੈਣੀ। ਫਰਕ ਸਿਰਫ ਇੰਨਾ ਕੀ ਹੈ, ਜੇ ਨਸਲਾਂ ਕੌਮਾਂ ਦੀ ਗੱਲ ਕਰਦੇ ਆ ਕਿ ਨਸਲਾਂ ਬਚਾਉਣੀਆਂ ਨੇ, ਸਾਡਾ ਉਹ ਵੰਸ਼ ਹੈ, ਕਈ ਲੋਕ ਕਹਿਣਗੇ ਸਾਡਾ ਵੰਸ਼ ਹੈ ਜੀ, ਸਾਡੀ ਹੈਰੀਟੇਜ ਹੈ ਜੀ, ਲੈਗੇਸੀ, ਅੱਗੇ ਮੁੰਡੇ ਹੋਣੇ ਚਾਹੀਦੇ ਆ, ਪਰਿਵਾਰ ਦਾ ਨਾਂ ਚੱਲਣਾ ਚਾਹੀਦਾ। ਅਸੀਂ ਤੀਜੀ ਪੀੜ੍ਹੀ ਤੱਕ ਕਦੇ ਸੋਚਿਆ ਨਹੀਂ ਕਿ ਉਹਨਾਂ ਨੂੰ ਕਿਸੇ ਦੀ ਜ਼ਮੀਨ ਛੱਡ ਕੇ ਜਾਣੀ ਹੈ। ਚੌਥੀ ਪੀੜ੍ਹੀ ਤੱਕ ਨਹੀਂ ਕਦੇ ਸੋਚਿਆ। ਅੱਜ ਤੋਂ 5 ਪੀੜ੍ਹੀਆਂ ਪਿੱਛੇ ਜੇ ਕਿਸੇ ਬਜ਼ੁਰਗਾਂ ਨੇ ਪੂਰੀ ਧਰਤੀ ਨੂੰ ਇਸ ਜ਼ਹਿਰ ਨਾਲ ਭਰ ਦਿੱਤਾ ਹੁੰਦਾ ਤੇ ਅਸੀਂ ਅੱਜ ਸਹਾਰੇ ਸੀ ਲੈ ਸਕਦੇ, ਆਪਾਂ ਹਸਪਤਾਲਾਂ 'ਚ ਹੀ ਪਏ ਹੋਣਾ ਸੀ। ਸਾਨੂੰ ਆਪਣੇ ਮੌਕੇ ਉੱਪਰ ਵੀ ਸੋਚਣਾ ਪੈਣਾ ਤੇ ਲੰਬੇ ਭਵਿੱਖ ਬਾਰੇ ਵੀ। ਸੋ ਇੰਨੀ ਕੀ ਗੱਲਬਾਤ ਹੈ ਜੀ, ਇੰਨੀਆਂ ਕੀ ਬੇਨਤੀਆਂ ਨੇ ਪ੍ਰੋਗਰਾਮ ਸੁਣਾਉਣ ਲਈ। ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਤੇ ਕੱਲ ਦੁਬਾਰਾ ਕੁਝ ਨਵੇਂ ਵਿਸ਼ੇ ਦੇ ਨਵੇਂ ਮਹਿਮਾਨ ਲੈ ਕੇ, ਮਹਿਮਾਨ ਲੱਭਣ ਦੀ ਮੈਂ ਹੁਣੇ ਕੋਸ਼ਿਸ਼ ਜਾਰੀ ਕਰ ਦੇਣੀ ਹੈ। ਸਵੇਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਪ੍ਰੋਗਰਾਮ ਸਵੇਰੇ 7 to 9 ਤੱਕ ਹਰ ਰੋਜ਼, ਯਾਨੀ ਕਿ ਮੰਡੇ ਤੋਂ ਫਰਾਈਡੇ, ਸ਼ੁੱਕਰਵਾਰ ਤੱਕ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ। ਇਸ ਪ੍ਰੋਗਰਾਮ ਦਾ ਹਿੱਸਾ ਬਣੋ, ਇਸ ਪ੍ਰੋਗਰਾਮ 'ਚ ਜਾਣਕਾਰੀਆਂ ਸਾਂਝੀਆਂ ਕਰੋ, ਇਹਦੀ ਜਾਣਕਾਰੀ ਦੇ ਲੈਵਲ 'ਚ ਵਾਧਾ ਕਰੋ ਤੇ ਨਾਲ ਦੀ ਨਾਲ ਸਾਡਾ ਸਹਿਯੋਗ ਵੀ ਕਰੋ, ਸਾਡੇ ਭਾਈਵਾਲ ਵੀ ਬਣੋ। ਇੰਨੀਆਂ ਬੇਨਤੀਆਂ ਦੇ ਨਾਲ ਅੱਜ ਦਾ ਪ੍ਰੋਗਰਾਮ ਸਮਾਪਤ ਕਰਦਾ ਜੀ। ਕੱਲ੍ਹ ਸਵੇਰੇ ਤੁਹਾਡੀ ਸੇਵਾ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਟੋਰਾਂਟੋ ਵਿੱਚ ਚਾਕੂ ਮਾਰਨ ਦੀਆਂ ਵੱਖ ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ ਅਤੇ ਔਰਤ ਗੰਭੀਰ ਰੂਪ 'ਚ ਜ਼ਖਮੀ। ਇਸ ਹਫ਼ਤੇ ਦੇ ਅੰਤ 'ਚ ਟੋਰਾਂਟੋ 'ਚ ਆਉਣ ਵਾਲੇ ਸ਼ਕਤੀਸ਼ਾਲੀ ਤੂਫਾਨ ਕਾਰਨ 20 cm ਤੱਕ ਬਰਫ਼ ਪੈ ਸਕਦੀ ਹੈ। PDP ਪ੍ਰਧਾਨ ਮਹਿਬੂਬਾ ਮੁਫਤੀ ਦੀ ਗੱਡੀ ਹਾਦਸੇ ਦਾ ਸ਼ਿਕਾਰ, ਸਾਬਕਾ ਮੁੱਖ ਮੰਤਰੀ ਸੁਰੱਖਿਅਤ। ਕੈਨੇਡਾ 333 ਕਿਲੋਗ੍ਰਾਮ ਕੋਕੀਨ ਲਿਜਾਣ ਦੇ ਦੋਸ਼ 'ਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਵੱਲੋਂ ਚਾਕੂ ਮਾਰਨ ਦੀਆਂ 2 ਵੱਖ ਵੱਖ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਬੁੱਧਵਾਰ ਸ਼ਾਮ ਨੂੰ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਪਹਿਲੀ ਘਟਨਾ ਰਾਤ 10 ਤੋਂ ਥੋੜੀ ਦੇਰ ਬਾਅਦ ਵਿਕਟੋਰੀਆ ਪਾਰਕ ਅਤੇ ਡੈਨਵੋਰਥ ਐਵੇਨਿਊ ਦੇ ਖੇਤਰ ਵਿੱਚ ਵਾਪਰੀ। ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਔਰਤ ਦੇ ਚਾਕੂ ਨਾਲ ਜ਼ਖਮੀ ਪਾਇਆ। ਟੋਰਾਂਟੋ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਪੀੜਤ ਨੂੰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਤ ਕਰੀਬ 10:30 ਪੁਲਿਸ ਨੂੰ ਐਵੇਨਿਊ ਅਤੇ ਡੈਨਪੋਰਟ ਰੋਡ ਖੇਤਰ ਵਿੱਚ ਇੱਕ ਹੋਰ ਚਾਕੂ ਮਾਰਨ ਦੀ ਸੂਚਨਾ ਦਿੱਤੀ ਗਈ। ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਚਾਕੂ ਦੇ ਜ਼ਖਮ ਤੋਂ ਪੀੜਿਤ ਪਾਇਆ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਸ ਨੂੰ ਗੰਭੀਰ ਪਰ ਗੈਰ ਜਾਨ ਖਤਰੇ ਵਾਲੀ ਸਥਿਤੀ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਚਾਕੂ ਮਾਰਨ ਦਾ ਸਹੀ ਸਥਾਨ ਅਣਜਾਣ ਹੈ। ਇਸ ਛੁਰੇਬਾਜ਼ੀ ਦੇ ਸਬੰਧ ਵਿੱਚ ਕੋਈ ਸ਼ੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਉਧਰ ਇੱਕ ਵਿਸ਼ਾਲ ਸ਼ਕਤੀਸ਼ਾਲੀ ਤੂਫਾਨ ਦੇ ਇਸ ਹਫ਼ਤੇ ਦੇ ਅੰਤ ਵਿੱਚ ਦੱਖਣ ਪੱਛਮੀ ਓਨਟਾਰੀਓ ਵਿੱਚ ਆਉਣ ਦੀ ਸੰਭਾਵਨਾ ਹੈ ਜੋ ਆਪਣੇ ਨਾਲ ਇੱਕ ਹਫ਼ਤਾ ਘੱਟ ਜ਼ੀਰੋ ਤਾਪਮਾਨ ਲਿਆ ਸਕਦਾ ਹੈ। ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਮੌਸਮ ਪ੍ਰਣਾਲੀ ਜੋ ਅਮਰੀਕਾ ਤੋਂ ਉੱਤਰ ਪੂਰਬੀ ਦਿਸ਼ਾ ਵੱਲ ਵੱਧ ਰਹੀ ਹੈ ਪਹਿਲਾਂ ਗ੍ਰੈਂਡ ਲੈਕਸ ਖੇਤਰ ਵਿੱਚ ਜਾਏਗੀ ਜਿੱਥੇ ਇਹ ਸ਼ੁੱਕਰਵਾਰ ਦੇਰ ਰਾਤ ਅਤੇ ਸ਼ਨੀਵਾਰ ਸਵੇਰ ਤੱਕ ਗੋਲਡਨ ਹਾਰਸ਼ੂਸ ਖੇਤਰ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਲਿਆਵੇਗੀ। ਕਮਜ਼ੋਰ ਪਰ ਅਜੇ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਘੱਟ ਦਬਾਅ ਵਾਲਾ ਸਿਸਟਮ ਵੀਰਵਾਰ ਨੂੰ ਦੱਖਣੀ ਓਨਟਾਰੀਓ ਨੂੰ ਤੂਫਾਨ ਵੱਲ ਲਿਜਾਣ ਲਈ ਤਿਆਰ ਹੈ। ਇਸ ਵਿੱਚ ਕੁਝ ਸੈਂਟੀਮੀਟਰ ਬਰਫ਼ ਅਤੇ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਆਉਣ ਦੀ ਸੰਭਾਵਨਾ ਹੈ। ਤੂਫਾਨ ਦੇ ਸ਼ਨੀਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਨਾਲ ਖਿੰਡੇ ਹੋਏ ਝੱਖੜ ਅਤੇ 59 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। CP24 ਦੇ ਮੌਸਮ ਵਿਗਿਆਨੀ ਬਿਲ ਕੋਲਟਰ ਨੇ ਕਿਹਾ ਕਿ ਬਰਫ਼ ਓਨਟਾਰੀਓ ਝੀਲ ਦੇ ਨਾਲ ਬਾਰਿਸ਼ਾਂ ਨਾਲ ਰਲ ਸਕਦੀ ਹੈ ਜੋ ਸਪੈਕਟ੍ਰਮ ਦੇ ਹੇਠਲੇ ਸਿਰੇ ਤੇ ਇਕੱਠਾ ਹੋਣ ਲਈ ਰੱਖ ਸਕਦੀ ਹੈ। ਉਸਨੇ ਕਿਹਾ ਕਿ ਵਸਨੀਕਾਂ ਨੂੰ GTA ਦੇ ਬਹੁਤ ਸਾਰੇ ਹਿੱਸੇ ਵਿੱਚ 10-20 ਸੈਂਟੀਮੀਟਰ ਅਤੇ ਲੇਕ ਓਨਟਾਰੀਓ ਦੇ ਨੇੜੇ ਖੇਤਰਾਂ ਵਿੱਚ 5-10 ਸੈਂਟੀਮੀਟਰ ਦੀ ਉਮੀਦ ਕਰਨੀ ਚਾਹੀਦੀ ਹੈ। ਐਤਵਾਰ ਤੱਕ ਬਰਫ਼ਬਾਰੀ ਬੰਦ ਹੋ ਜਾਵੇਗੀ ਪਰ ਧੁੱਪ ਦੇ ਬ੍ਰੇਕ ਦੇ ਨਾਲ ਬਦਲਵਾਈ ਵਾਲੇ ਦਿਨ ਤਾਪਮਾਨ -6 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ। ਹਾਲਾਂਕਿ ਸਿਸਟਮ ਦੇ ਸਹੀ ਟਰੈਕ ਅਤੇ ਵਰਖਾ ਦੇ ਮਿਸ਼ਰਣ ਤੇ ਅਜੇ ਵੀ ਕੁਝ ਅਨਿਸ਼ਚਿਤਤਾ ਹੈ। ਸਾਡੇ ਮਾਡਲ ਇਸ ਗੱਲ ਤੇ ਸਹਿਮਤ ਹਨ ਕਿ ਇਹ ਤੂਫਾਨ ਤਾਪਮਾਨ ਲਈ ਇੱਕ ਗੇਮ ਬਦਲਣ ਵਾਲਾ ਹੈ। ਕੁਆਲਟਰ ਨੇ ਕਿਹਾ ਹੈ ਕਿ ਇਹ ਫਲਡ ਗੇਟਾਂ ਦੇ ਰੂਪ ਵਿੱਚ ਖੜਾ ਹੈ ਜਿਸ ਦੇ ਪਿੱਛੇ ਐਤਵਾਰ ਅਤੇ ਅਗਲੇ ਕੰਮ ਦੇ ਹਫ਼ਤੇ ਬਹੁਤ ਸਾਰੇ ਹਿੱਸੇ ਵਿੱਚ ਕੋੜੀ ਠੰਡ ਹਵਾ ਖੇਤਰ ਵਿੱਚ ਫੈਲੇਗੀ। ਬਰਫ਼ ਅਤੇ ਮਿਸ਼ਰਣ ਦੇ ਇਹ ਸ਼ੁਰੂਆਤੀ ਵੀਕਐਂਡ ਦੇ ਧਮਾਕੇ ਤੋਂ ਬਾਅਦ ਸਾਨੂੰ ਇਸ ਠੰਡ ਦੇ ਅਜੇ ਤੱਕ ਦੇ ਸਭ ਤੋਂ ਠੰਡੇ ਮੌਸਮ ਲਈ ਇਕੱਠੇ ਹੋਣਾ ਪਵੇਗਾ। ਅੱਜ ਅਫਗਾਨਿਸਤਾਨ ਚ ਜ਼ੋਰਦਾਰ ਭੂਚਾਲ ਆਇਆ ਤੇ ਰਿਕਟਰ ਪੈਮਾਨੇ ਤੇ ਇਸ ਦੀ ਸ਼ਿੱਦਤ 6.1 ਨਾਪੀ ਗਈ ਹੈ। ਭੂਚਾਲ ਦੇ ਝਟਕੇ ਉੱਤਰੀ ਭਾਰਤ ਚ ਵੀ ਮਹਿਸੂਸ ਕੀਤੇ ਗਏ ਹਨ। ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2:30 ਵਜੇ ਆਏ ਭੂਚਾਲ ਦਾ ਕੇਂਦਰ ਕਾਬੁਲ ਤੋਂ 241 ਕਿਲੋਮੀਟਰ ਉੱਤਰ ਪੂਰਬ ਵੱਲ ਸੀ। ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੰਗਮ ਵਿਖੇ ਅੱਜ PDP ਪ੍ਰਧਾਨ ਮਹਿਬੂਬਾ ਮੁਫਤੀ ਦੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਦੀ ਗੱਡੀ ਸੰਗਮ ਵਿਖੇ ਕਾਰ ਨਾਲ ਟਕਰਾ ਗਈ। ਮੁਫਤੀ ਜੋ ਅੱਗੇ ਦੀ ਘਟਨਾ ਦੇ ਪੀੜਤਾਂ ਨੂੰ ਮਿਲਣ ਖਾਨਾਵਾਲ ਜਾ ਰਹੀ ਸੀ, ਇਹਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ ਉਨ੍ਹਾਂ ਦੇ ਨਿੱਜੀ ਸੁਰੱਖਿਆ ਵਿੱਚ ਪੁਲਿਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। PDP ਪ੍ਰਧਾਨ ਨੇ ਹਾਦਸੇ ਬਾਅਦ ਵੀ ਆਪਣੀ ਯਾਤਰਾ ਜਾਰੀ ਰੱਖੀ। ਉਧਰ ਭਾਰਤੀ ਮੂਲ ਦੇ 35 ਸਾਲਾ ਵਪਾਰਕ ਟਰੱਕ ਡਰਾਈਵਰ ਨੂੰ ਕੈਨੇਡਾ ਵਿੱਚ ਲਗਭਗ $6.5 million ਦੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਅਧਿਕਾਰੀਆਂ ਵੱਲੋਂ ਫੜੇ ਜਾਣ ਤੋਂ ਬਾਅਦ ਚਾਰਜਸ਼ੀਟ ਕੀਤਾ ਗਿਆ ਹੈ। ਸੁਖਵਿੰਦਰ ਧੰਜੂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਪਿਛਲੇ ਸਾਲ 26 ਸਤੰਬਰ ਨੂੰ ਓਨਟਾਰੀਓ ਸੂਬੇ ਦੇ ਨਿਆਗਰਾ ਐਂਡ ਦੀ ਲੇਕ 'ਚ ਕੁਇਨਸਟਿਨ ਲੈਵਿਨਸਟਿਨ ਬ੍ਰਿਜ ਬੰਦਰਗਾਹਾਂ ਦੇ ਮੁੱਢਲੇ ਨਿਰੀਖਣ ਬੂਥ ਤੇ ਪਹੁੰਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਰਿਲੀਜ਼ ਵਿੱਚ ਕਿਹਾ ਸੀ ਕਿ ਡਰਾਈਵਰ ਨੇ ਉਸ ਦੇ ਟਰੱਕ ਅਤੇ ਟ੍ਰੇਲਰ ਦੀ ਸੈਕੰਡਰੀ ਜਾਂਚ ਲਈ ਰੈਫਰ ਕੀਤਾ ਗਿਆ ਸੀ। ਕਾਰਗੋ ਦੇ ਨਿਰੀਖਣ ਤੋਂ 202 ਇੱਟਾਂ ਦੇ ਆਕਾਰ ਦੀਆਂ ਵਸਤੂਆਂ ਮਿਲੀਆਂ ਜਿਨ੍ਹਾਂ ਵਿੱਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਅਤੇ ਉਨ੍ਹਾਂ ਦਾ ਕੁੱਲ ਭਾਰ 233 ਕਿਲੋਗ੍ਰਾਮ ਸੀ। ਪੂਰੀ ਜਾਂਚ ਤੋਂ ਬਾਅਦ RCMP ਨੇ ਪਿਛਲੇ ਸਾਲ 19 ਦਸੰਬਰ ਨੂੰ ਬ੍ਰੈਂਪਟਨ ਨਿਵਾਸੀ ਤੰਜੂ ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਨਾਲ ਰੱਖਣ ਦਾ ਦੋਸ਼ ਲਾਇਆ ਸੀ। RCMP ਬਾਰਡਰ ਇੰਟਰਗ੍ਰੇਟਿਵ ਪ੍ਰੋਗਰਾਮ ਦੇ ਇੰਚਾਰਜ ਸੁਪਰਡੈਂਟ ਰਾਏ ਬਲੋਸਟਰਲੀ ਨੇ ਕਿਹਾ ਕਿ RCMP ਅਤੇ CBSE ਨੇ ਇੱਕ ਵਾਰ ਫਿਰ ਸਾਂਝੇ ਯਤਨਾਂ ਰਾਹੀਂ ਨਸ਼ੀਲੇ ਪਦਾਰਥ ਦੇ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਮਿਲ ਕੇ ਕੰਮ ਕਰਨ ਵਿੱਚ ਲਗਾਤਾਰ ਵਚਨਬੱਧ ਦਾ ਪ੍ਰਦਰਸ਼ਨ ਕੀਤਾ ਹੈ। ਰਿਲੀਜ਼ ਅਨੁਸਾਰ ਤੰਜੂ ਨੂੰ ਸਖ਼ਤ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਅਤੇ ਉਸਦੀ ਅਗਲੀ ਸੁਣਵਾਈ 2 ਫਰਵਰੀ ਨੂੰ ਓਨਟਾਰੀਓ ਦੇ ਸੈਂਟ ਕੈਥਰੀਨ ਵਿਖੇ ਤੈਅ ਕੀਤੀ ਗਈ ਹੈ। ਇਸ ਬੁਲਟਨ ਦੀਆਂ ਚੋਣੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਟੋਰਾਂਟੋ ਵਿੱਚ ਚਾਕੂ ਮਾਰਨ ਦੀਆਂ ਵੱਖ ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ ਅਤੇ ਔਰਤ ਗੰਭੀਰ ਰੂਪ 'ਚ ਜ਼ਖਮੀ। ਇਸ ਹਫ਼ਤੇ ਦੇ ਅੰਤ 'ਚ ਟੋਰਾਂਟੋ 'ਚ ਆਉਣ ਵਾਲੇ ਸ਼ਕਤੀਸ਼ਾਲੀ ਤੂਫਾਨ ਕਾਰਨ 20 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। PDP ਪ੍ਰਧਾਨ ਮਹਿਬੂਬਾ ਮੁਫਤੀ ਦੀ ਗੱਡੀ ਹਾਦਸੇ ਦਾ ਸ਼ਿਕਾਰ, ਸਾਬਕਾ ਮੁੱਖ ਮੰਤਰੀ ਸੁਰੱਖਿਅਤ। ਕੈਨੇਡਾ 333 ਕਿਲੋਗ੍ਰਾਮ ਕੋਕੀਨ ਲਿਜਾਣ ਦੇ ਦੋਸ਼ 'ਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
The things are back.
सफर हले शुरू होया है।
With more fashion.
ए हमेशा मेरा सपना रहा है कि मैं दूजी लोकेशन खोलूं।
More alterations.
मैं बदलावा चाहनी है।
तुसी की बदलावा चाहंदे हो?
सब कुछ।
And more drama that will have you in stitches.
काटा ही बहुत है।
ना, वो ज्यादा ज्यादा है।
Bollywood. New season Sunday. Watch free on CBC Gem.
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू होंदी है 490,490 डॉलर च ते GTA दा सब